ਮਨੁੱਖੀ ਜਾਮੇ ਵਿੱਚ ਗੁਰੂ ਨਾਨਕ ਦੇ ਨੌਵੇਂ ਸਰੂਪ ਚੱਲ ਕੇ ਆਪ ਆਏ ਹੁਣ ਗੁਰੂ ਤੇਗ ਬਹਾਦਰ ਤੁਸੀਂ। ਭੇਟਾ ਦੇਣੀ ਤਾਂ ਇੱਕ ਪਾਸੇ ਰਹੀ, ਸਨਮਾਨ ਦੇਣਾ ਇੱਕ ਪਾਸੇ ਰਿਹਾ। ਏਡਾ ਵੱਡਾ ਪਾਪ ਕੀਤਾ, ਜੇ ਦਰ ਆਪਦ ਜਾਤ ਹੋ ਅਟਕੇ ਨਾ ਹੀ ਕੋਏ। ਜਿਹੜੇ ਦਰਵਾਜ਼ੇ ਕਿਸੇ ਹਿੰਦੂ ਮੁਸਲਮਾਨ ਦਾ ਕੋਈ ਵਿਤਕਰਾ ਨਹੀਂ, ਕੋਈ ਵੀ ਆਵੇ ਤੁਸੀਂ ਸਤਿਗੁਰਾਂ ਵਾਸਤੇ ਦਰਵਾਜ਼ੇ ਬੰਦ ਕਰ ਦਿੱਤੇ। ਮੱਖਣ ਸ਼ਾਹ ਤੋਂ ਡਰਦੇ ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ ਤੇ ਫਿਰ ਮੱਖਣ ਸ਼ਾਹ ਨੇ ਕਿਹਾ ਵੀ ਅਜੇ ਸਮਾਂ ਹੈ, ਜੇ ਸੰਭਾਲ ਹੁੰਦਾ ਹੈ ਤਾਂ ਸੰਭਾਲੋ, ਸਤਿਗੁਰੂ ਅਜੇ ਬਹੁਤੀ ਦੂਰ ਨਹੀਂ ਗਏ। ਫਿਰ ਇਹ ਚੱਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਣਗੇ। ਜਿਸ ਪ੍ਰਕਾਰ ਇਹ ਵਿਚਾਰ ਅੱਗੇ ਆ ਰਹੀ ਹੈ, ਉਧਰ ਸਤਿਗੁਰੂ ਜੀ ਮੱਲੇ ਗ੍ਰਾਮ ਵਿੱਚ ਪਹੁੰਚੇ ਹੋਏ ਹੈ, ਜੋ ਦਰਬਾਰ ਸਾਹਿਬ ਤੋਂ ਅੰਮ੍ਰਿਤ ਸਰੋਵਰ ਤੋਂ 3 ਕੁਹਾਂ ਪੁਰਾਣੀਆਂ ਲਿਖੀਆਂ ਹਨ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਨਾ, ਨਿਤ ਕਿਰਿਆ ਕਰਕੇ ਸਤਿਗੁਰੂ ਆਸਣ ਤੇ ਪ੍ਰਿਅੰਤ ਤੇ ਵਿਰਾਜਮਾਨ ਹੋਣਾ, ਫਿਰ ਇਹਨਾਂ ਮਸੰਦਾਂ ਦਾ ਉੱਥੇ ਮਿਲਣਾ ਹੋਣਾ ਹੈ। ਜੋ ਕਿ ਕਥਾ ਆ ਰਹੀ ਹੈ ਉਹ ਮਨ ਵਿਰਤੀਆਂ ਇਕਾਗਰ ਕਰਕੇ ਸੁਣੋ।
ਸਤਨਾਮ ਸ੍ਰੀ ਵਾਹਿਗੁਰੂ ਜੀ। ਅਗਲੀ ਜਗ ਪ੍ਰਭਾਤ ਹੋਏ ਆਏ।
ਇਹ ਅਗਲੀ ਸਵੇਰ ਜਦੋਂ ਹੋ ਗਈ ਪ੍ਰਭਾਤ, ਅੰਮ੍ਰਿਤ ਵੇਲੇ ਦਾ ਨਾਮ ਹੈ। ਉੱਠ ਇਸ਼ਨਾਨ ਕਰੋ ਪ੍ਰਭਾਤੇ। ਸਵੇਰ ਵੇਲੇ ਨੂੰ ਪ੍ਰਭਾਤ ਕਿਹਾ ਜਾਂਦਾ ਹੈ, ਅਸੀਂ ਕਹਿੰਦੇ ਪ੍ਰਭਾਤ ਫੇਰੀ, ਅੰਮ੍ਰਿਤ ਵੇਲੇ ਤੋਂ ਭਾਵ ਹੈ। ਜਦੋਂ ਅਗਲੀ ਪ੍ਰਭਾਤ ਹੋਈ, ਸਵੇਰ ਵੇਲਾ ਹੋਇਆ, ਸਤਿਗੁਰੂ ਮਹਾਰਾਜ ਸਾਹਿਬ ਜੀ ਅੰਮ੍ਰਿਤ ਵੇਲੇ ਉੱਠੇ ਹੈ, ਇਸ਼ਨਾਨ ਕੀਤਾ ਹੈ।
ਕਰੀ ਸਕਲ ਤਨ ਕੇ ਸੁਚਤਾਏ।
ਇਹ ਤਨ ਸਰੀਰ ਦਾ ਨਾਮ ਹੈ, ਇਹਦੀ ਸੁਚਤਾਈ ਤੋਂ ਭਾਵ ਹੈ ਜੈਸੇ ਕਿ ਦਾਤਨ ਕੁਰਲਾ ਕਰਨਾ, ਮਲ ਤਿਆਗ ਕਰਮ ਕਰਕੇ ਇਸ਼ਨਾਨ ਕਰਨਾ। ਇਸ ਪ੍ਰਕਾਰ ਤਨ ਦੀ ਸੁਚਮ ਜਿਹੜੀ ਹੈ ਇਹ ਗੁਰੂ ਘਰ ਦੇ ਅੰਦਰ ਬਹੁਤ ਲਾਜ਼ਮੀ ਹੈ। ਮਲੀਨ ਕਿਰਿਆ ਰੱਖਣ ਵਾਲੇ, ਕੋਰੀ ਕਿਰਿਆ ਰੱਖਣ ਵਾਲਿਆਂ ਨੂੰ ਬਹੁਤ ਬਿਮਾਰੀਆਂ ਲੱਗ ਜਾਂਦੀਆਂ। ਬਹੁਤ ਸੁਚਮ ਦੀ ਲੋੜ ਹੈ। ਸਤਿਗੁਰੂ ਆਪ ਸੁਚਮ ਰੱਖਦੇ ਸਨ, ਇਉਂ ਤਨ ਦੀ ਸੁਚਤਾਈ ਕੀਤੀ ਹੈ।
ਬੈਠੇ ਸ੍ਰੀ ਗੁਰੂ ਤਵੈ ਪ੍ਰਿਯੰਕ।
ਪ੍ਰਿਯੰਕ ਨਾਮ ਪਲੰਗੇ ਦਾ ਹੈ, ਪਲੰਗੇ ਦੇ ਉੱਤੇ ਸਤਿਗੁਰੂ ਜੀ ਬਿਰਾਜਮਾਨ ਹਨ, ਸ਼ੋਭਤ ਹੋ ਰਹੇ ਹਨ।
ਤਬ ਮਸੰਦ ਔਰ ਧਰੇ ਅਤੰਕ।
ਹਾਂਜੀ, ਅਤੰਕ ਤੋਂ ਭਾਵ ਹੈ ਡਰ, ਭੈ। ਇਹਨਾਂ ਮਸੰਦਾਂ ਦੇ ਮਨ ਦੇ ਵਿੱਚ ਭੈ ਧਾਰਨ ਕਰਕੇ, ਡਰ ਧਾਰਨ ਕਰਕੇ, ਇਹ ਸਾਰੇ ਮਸੰਦ ਇਕੱਠੇ ਹੋ ਕਰਕੇ
ਦੀਨ ਮਨੇ ਦੋਨੋਂ ਕਰ ਜੋਰੇ।
ਤੇ ਦੀਨ ਮਨ ਹੋ ਕਰਕੇ, ਦੋਵੇਂ ਹੱਥ ਜੋੜ ਕਰਕੇ,
ਪਹੁੰਚੇ ਟਿਗ ਗੁਰ ਚੈਤਨ ਹੋ ਰੇ।
ਬੇਨਤੀ ਕਰਨ ਵਾਸਤੇ, ਸਤਿਗੁਰਾਂ ਦੇ ਦਰਸ਼ਨ ਕਰਕੇ ਜੋ ਬੇਨਤੀ ਕਰਨ ਵਾਸਤੇ ਪਹੁੰਚੇ ਹਨ।
ਬੰਧਨ ਕਰੇ ਨਮਰਤਾ ਧਾਰ।
ਬੰਧਨ ਨਮਸਕਾਰ ਦਾ ਨਾਮ ਹੈ, ਨਮਸਕਾਰ ਕਰ ਰਹੇ ਹਨ ਨਿਮਰਤਾ ਧਾਰ ਕੇ।
ਹਰਪ ਉਪਾਏ ਨਕਸ਼ਕੁ ਅਗਾਰ।
ਤੇ ਕੁਛ ਕੁ ਉਪਾਏ ਭੇਟਾਵਾਂ ਜਿਹੜੀਆਂ ਹਨ ਉਹ ਸਤਿਗੁਰਾਂ ਦੇ ਅੱਗੇ ਲਿਆ ਕਰਕੇ ਰੱਖੀਆਂ।
ਕਹਿਤ ਭਾਈ ਭੈ ਤੁਰਕਨ ਕੇਰਾ।
ਤੇ ਫਿਰ ਕਹਿਣ ਲੱਗੇ ਕਿ ਸਤਿਗੁਰੂ ਜੀ ਤੁਸੀਂ ਇਹ ਖਿਆਲ ਨਾ ਕਰਿਓ, ਸਾਡੇ ਜਿਹੜਾ ਉੱਥੇ ਨਾ ਮਿਲਣ ਦਾ ਕਾਰਨ ਹੈ, ਅਸੀਂ ਉਹ ਬੇਨਤੀ ਕਰਨ ਵਾਸਤੇ ਆਏ ਹਾਂ। ਬਨੌਟੀ ਗੱਲਾਂ ਅਨੁਸਾਰ ਸੰਜੀਦਾ ਕਰਨ ਲੱਗੇ ਤੇ ਉਹ ਬਨੌਟੀ ਗੱਲਾਂ ਜਿਹੜੀਆਂ ਬਨੌਟੀ ਹੁੰਦੀਆਂ ਨੇ, ਜਿੰਨੀਆਂ ਕੋਈ ਮਰਜ਼ੀ ਕਰੇ। ਇਹ ਕਹਿੰਦੇ ਜੀ ਅਸੀਂ ਇਸ ਕਰਕੇ ਨਹੀਂ ਸੀ ਆਪ ਜੀ ਦੇ ਕੋਲ ਪਹੁੰਚ ਸਕੇ, ਉਹਦੀ ਆਹ ਵਜ੍ਹਾ ਸੀ ਸੱਚੇ ਪਾਤਸ਼ਾਹ।
ਰਹਿ ਸੁਦਾ ਸਰ ਬੀਚ ਵਡੇਰਾ।
ਅਸੀਂ ਮਹਾਰਾਜ ਹਰ ਵੇਲੇ ਉੱਥੇ ਰਹਿੰਦੇ ਹਾਂ ਅੰਮ੍ਰਿਤਸਰ ਵਿੱਚ, ਇੱਥੇ ਦੀਆਂ ਬੜੀਆਂ ਮੁਸ਼ਕਲਾਤਾਂ ਹਨ।
ਕੋ ਗੁਰ ਰਹੇ ਕੇ ਨਾਹੀ ਇਹਾਂ।
ਤੇ ਇੱਥੇ ਜਿਹੜੇ ਤੁਰਕ ਨਾ ਉਹ ਬੜੀ ਦਵੈਸ਼ ਕਰਦੇ ਨੇ ਕਿ ਕੋਈ ਵੀ ਗੁਰੂ ਇੱਥੇ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਿਹਾ ਨਹੀਂ ਹੈ। ਇਹ ਤੁਰਕ ਹਮੇਸ਼ਾ ਇਸ ਗੱਲ ਤੇ ਨਿਗਾਹ ਰੱਖੀ ਹੋਈ ਹੈ ਵੀ ਕੋਈ ਗੁਰੂ ਆ ਕੇ ਇੱਥੇ ਨਿਵਾਸ ਕਰੇ। ਜੇ ਗੁਰੂ ਨਿਵਾਸ ਕਰੇਗਾ ਤੇ ਫਿਰ ਉਹ ਵਿਗਾੜ ਪਾਉਣਗੇ। ਅਸੀਂ ਸੋਚਿਆ ਵੀ ਜੇ ਗੁਰੂ ਨੂੰ ਮਿਲਾਂਗੇ ਤਾਂ ਐਸਾ ਨਾ ਹੋਵੇ ਕਿਤੇ ਅਸੀਂ ਵੀ ਨਾਲ ਮਾਰੇ ਜਾਈਏ, ਗਰੀਬ ਆਦਮੀ ਤੁਸੀਂ ਇੱਥੇ ਰਹਿ ਜਾਓ। ਇਹ ਬਨਾਉਟੀ ਗੱਲਾਂ ਕਰਨ ਲੱਗੇ ਹਨ।
ਸਿੱਖ ਸਿੱਖ ਜਾਹੇ ਬੈਰ ਕਰਮਾ,
ਤੇ ਇਉਂ ਫਿਰ ਇਹ ਬਹੁਤ ਜ਼ਿਆਦਾ ਵੈਰ ਕਰਦੇ ਹਨ।
ਪੈਂਦੇ ਕੋ ਸਤਿਆਦਿਕ ਆਨ,
ਤੇ ਪੈਂਦੇ ਖਾਂ ਜਿਹੜਾ ਛੇਵੇਂ ਪਾਤਸ਼ਾਹ ਨੇ ਮਾਰਿਆ ਸੀ ਆਪਣੀ ਗਲਤੀ ਦੇ ਕਾਰਨ ਮਰਿਆ, ਪੁੱਤਾਂ ਦੀ ਤਰ੍ਹਾਂ ਪਾਲਿਆ ਸੀ, ਯਤੀਮ ਬੱਚਾ ਸੀ, ਇਹ ਨਾਨਕੇ ਘਰ ਵਿਚ ਰਹਿੰਦਾ ਸੀ, ਮਾਂ ਪਿਓ ਮਰ ਚੁੱਕੇ ਸੀ, ਇਹਦਾ ਮਾਮਾ ਸਾਸ ਨਹੀਂ ਲੈ ਕੇ ਆਇਆ ਸੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿਚ। ਮਹਾਰਾਜ ਬੜੀ ਮਿਹਰਬਾਨੀ ਹੋਏਗੀ, ਇਹ ਬੱਚੇ ਨੂੰ ਫੌਜ ਵਿਚ ਭਰਤੀ ਕਰ ਲੋ। ਮਹਾਰਾਜ ਸਾਹਿਬ ਜੀ ਨੇ ਇਸ ਨੂੰ ਪੁੱਤਰਾਂ ਨਾਲੋਂ ਵੀ ਵੱਧ ਪਾਲਿਆ, ਸਨੇਹ ਦਿੱਤਾ, ਪਰ ਇਹ ਮੁੜ ਕੇ ਫਿਰ ਤੁਰਕਾਂ ਦਾ ਪੱਖੀ ਬਣਿਆ। ਬੜਾ ਹੰਕਾਰੀ ਸੀ, ਇੱਥੋਂ ਦਾ ਕਹਿੰਦਾ ਸੀ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਘੋੜੇ ਸਮੇਤ ਹੀ ਚੁੱਕ ਲਿਆਉਂਗਾ ਜੰਗ ਦੇ ਵਿੱਚ। ਉਹ ਫਿਰ ਆਪਣੀ ਗਲਤੀ ਦੇ ਕਾਰਨ ਗੁਰੂ ਸਾਹਿਬ ਦੇ ਹੱਥੋਂ ਹੀ ਕਲਿਆਣ ਹੋਏ। ਇਹ ਉਹ ਗੱਲ ਚਿਤਾਰਦੇ ਕਹਿੰਦੇ ਜੀ ਪੈਂਦੇ ਖਾਂ ਦੇ ਜਿਹੜੇ ਅੱਗੇ ਔਲਾਦ ਹੈ, ਪੈਂਦੇ ਖਾਂ ਦਾ ਪੁੱਤਰ ਸੀ ਸਹਿੰਦੇ ਖਾਂ, ਇਹ ਉਹ ਸਹਿੰਦੇ ਖਾਂ ਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਹੱਥੀਂ ਫਿਰ ਮਾਰਿਆ ਸੀ। ਅੱਗੇ ਚੱਲ ਕੇ ਇਤਿਹਾਸ ਹੋਊਗਾ। ਤੇ ਪੈਂਦੇ ਖਾਂ ਦਾ ਸਹਿੰਦੇ ਖਾਂ, ਸਹਿੰਦੇ ਖਾਂ ਦੇ ਦੋ ਪੁੱਤਰ ਸੀ ਗੁਲ ਖਾਂ ਤੇ ਅਤੌਲੇ ਖਾਂ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਵਾਰ ਕੀਤਾ ਦੱਖਣ ਦੀ ਧਰਤੀ ਵਿੱਚ ਜਾ ਕੇ। ਸੋ ਇਉਂ ਕਹਿੰਦੇ ਜੀ ਪੈਂਦੇ ਖਾਂ ਦਾ ਪਰਿਵਾਰ ਇੱਥੇ ਰਹਿੰਦਾ ਹੈ, ਉਹਦੇ ਸੁੱਤ ਪੁੱਤਰ ਸਹਿੰਦੇ ਖਾਂ ਆਦਿ, ਤੇ ਉਹ ਹਰ ਵੇਲੇ ਬੜੀ ਭਾਰੀ ਈਰਖਾ ਕਰਦੇ ਹੈ, ਨਿਗਾਹ ਰੱਖਦੇ ਹਨ।
ਜਿਨ੍ਹਾਂ ਗੁਰੂ ਰਣ ਮੈਂ ਕੀਏ ਹਾਨ,
ਜਿਵੇਂ ਉਹ ਬੈਰ ਰੱਖਦੇ ਨੇ ਗੁਰੂ ਸਾਹਿਬ ਨੇ ਛੇਵੇਂ ਪਾਤਸ਼ਾਹ ਨੇ ਰਣ ਭੂਮਿਕਾ ਦੇ ਵਿੱਚ ਉਹਨਾਂ ਦਾ ਨਾਸ਼ ਕੀਤਾ ਸੀ।
ਤਿੰਨ ਕੇ ਸੰਬੰਧੀ ਜੋ
ਉਹਨਾਂ ਦੇ ਜਿਹੜੇ ਸੰਬੰਧੀ ਹੋਰ ਵੀ ਰਿਸ਼ਤੇਦਾਰ ਆਦਿ ਹਨ,
ਸੋ ਪ੍ਰਤੀਸ਼ਨਾ ਕਰਦੇ ਰਹਿਣ,
ਉਹ ਤਾਂ ਮਾਰਾ ਉਡੀਕਦੇ ਰਹਿੰਦੇ ਆ ਵੀ ਕਦੇ ਕੋਈ ਗੁਰੂ ਇੱਥੇ ਆਵੇ ਤੇ ਅਸੀਂ ਝਗੜਾ ਖੜਾ ਕਰੀਏ। ਤਾਂ ਚੰਗਾ ਹੋਇਆ ਤੁਸੀਂ ਬਾਹਲੀ ਦੇਰ ਨਹੀਂ ਠਹਿਰੇ ਉੱਥੇ, ਕੈਸੀਆਂ ਉਲਟੀਆਂ ਗੱਲਾਂ ਕਰ ਰਹੇ। ਇਹ ਸਫਾਈ ਦੇਣ ਦਾ ਤਰੀਕਾ ਦੇਖੋ ਕੈਸਾ ਹੈ। ਇਹ ਸੰਸਾਰ ਦੇ ਕਿਸੇ ਬੰਦੇ ਨਾਲ ਤਾਂ ਬਨਾਵਟੀ ਗੱਲਾਂ ਕਰੋ, ਇਹ ਤਾਂ ਉਹ ਗੁਰੂ ਹੈ ਜਿਹੜਾ ਅੰਤਰਜਾਮੀ ਸਭ ਕੁਝ ਜਾਣਦਾ, ਇਹ ਤਾਂ ਦਿਲਾਂ ਦੀਆਂ ਜਾਣਦਾ ਹੈ ਵੀ ਉਹਦੇ ਨਾਲ ਕਈ ਵਾਰ ਮਨੁੱਖ ਪਰਮੇਸ਼ੁਰ ਦੇ ਨਾਲ ਵੀ ਐਸੀਆਂ ਗੱਲਾਂ ਕਰਦੇ। ਤੇ ਇਹ ਉਹ ਬਨਾਵਟੀ ਗੱਲਾਂ ਕਰਕੇ ਮਹਾਰਾਜ ਸੁਣੀ ਗਏ, ਬੋਲੇ ਨਹੀਂ ਹਨ, ਅਜੇ ਬਾਅਦ ਚ ਬੋਲਣਗੇ, ਸੁਣ ਰਹੇ ਨੇ ਜੇ ਉਹਨਾਂ ਦੀਆਂ।
ਤੈਨ ਦੁਸ਼ਟਾਂ ਤੇ ਹਮ ਡਰ ਪਾਏ,
ਅਸੀਂ ਮਹਾਰਾਜ ਉਹਨਾਂ ਦੁਸ਼ਟਾਂ ਤੋਂ ਡਰ ਗਏ ਆ, ਡਰ ਦੇ ਮਾਰੇ ਅਸੀਂ ਮਹਾਰਾਜ ਲੁਕੇ ਰਹੇ ਹਾਂ।
ਆਏ ਵਿਗਾੜ ਨਾ ਕੁਛ ਕਰ ਜਾਏ,
ਕਿਤੇ ਆ ਕੇ ਕੁਛ ਵਿਗਾੜ ਨਾ ਕਰ ਜਾਣ।
ਹਮ ਅੰਮ੍ਰਿਤਸਰ ਰਹਿਤ ਹੈ ਜੇਤੇ,
ਅਸੀਂ ਮਹਾਰਾਜ ਜਿੰਨੇ ਵੀ ਅੰਮ੍ਰਿਤ ਸਰੋਵਰ ਦੇ ਇਰਦੋ ਗਿਰਦ ਰਹਿਣ ਵਾਲੇ ਹਾਂ।
ਨਿਤ ਗੁਲਾਮ ਗੁਰ ਕਰਕੇ ਤੇਤੇ,
ਮਹਾਰਾਜ ਅਸੀਂ ਤਾਂ ਗੁਰੂ ਘਰ ਦੇ ਗੁਲਾਮ, ਸਾਡੇ ਕੀ ਮਜ਼ਾਲ ਹੈ ਵੀ ਅਸੀਂ ਤੁਹਾਡਾ ਸਤਿਕਾਰ ਨਾ ਕਰੀਏ, ਅਸੀਂ ਤਾਂ ਗੁਲਾਮ ਹਾਂ। ਇਹ ਵੀ ਸਭ ਬਨਾਵਟੀ ਗੱਲਾਂ ਨੇ ਜਿਹੜੀਆਂ ਕਰਦੇ ਆ, ਗੁਲਾਮ ਗੁਲੂਮ ਕੋਈ ਨੀ ਅੰਦਰੋਂ ਮੰਨ ਰਹੇ, ਤਾਂ ਜ਼ਬਾਨ ਕਹਿ ਰਹੀ ਹੈ ਉਹਨਾਂ ਨੂੰ, ਅਸੀਂ ਮਹਾਰਾਜ ਗੁਲਾਮ ਹਾਂ ਤੁਹਾਡੇ।
ਇਹ ਅਸਥਾਨ ਸਦੇਵ ਤੁਮਾਰੋ,
ਇਹ ਮੱਖਣ ਦੇਖੋ ਜਿਹੜਾ ਝੂਠਾ ਬੰਦਾ ਹੁੰਦਾ ਹੈ ਉਹ ਬਿਆਨਬਾਜ਼ੀ ਜਿਹੜੀ ਹੈ ਨਾ ਉਹ ਗਲਤ ਕਰਦਾ ਹੈ, ਕਿਸੇ ਵੇਲੇ ਕੋਈ ਗੱਲ ਕਰਦਾ ਕਿਸੇ ਵੇਲੇ ਕੋਈ ਕਰਦਾ। ਮੱਖਣ ਸ਼ਾਹ ਨੂੰ ਤਾਂ ਕਹਿ ਕੇ ਆਏ ਨੇ ਵੀ ਅਜੇ ਗੁਰੂ ਨਿਸ਼ਚੇ ਨਹੀਂ ਹੋਇਆ ਵੀ ਇਹ ਹੈ ਵੀ ਜਾਂ ਨਹੀਂ, ਹੁਣ ਗੁਰੂ ਸਾਹਿਬ ਨੂੰ ਕਹਿੰਦੇ ਜੀ ਤੁਸੀਂ ਮਾਲਕ ਹੋ ਉੱਥੇ, ਅਸੀਂ ਤਾਂ ਗੁਲਾਮ ਹਾਂ ਤੁਹਾਡੇ।
ਰਾਵਰ ਸਵਾਮੀ ਸਦਾ ਸੰਭਾਰੋ,
ਤੁਸੀਂ ਮਹਾਰਾਜ ਸਵਾਮੀ ਹੋ, ਮਾਲਕ ਹੋ, ਇਸ ਸਥਾਨ ਦੀ ਸੰਭਾਲ ਕਰੋ, ਅਸੀਂ ਤਾਂ ਤੁਹਾਡੇ ਨੌਕਰ ਹਾਂ।
ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ,
ਇਹ ਗੱਲ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ,
ਵਿਖੇ ਮਸੰਦ ਆਏ ਪੇ ਹਾਦਰ,
ਇਹ ਗੱਲ ਦੇਖ ਕੇ ਵੀ ਮਸੰਦ ਜਿਹੜੇ ਨੇ ਹਾਦਰ ਹਾਦਰ ਜਿਹੜਾ ਇਹ ਸ਼ਬਦ ਸਾਹਿਬ ਸੀ ਫਾਰਸੀ ਨਾ ਅਰਬੀ ਦਾ ਹੈ। ਭਾਈ ਸਾਹਿਬ ਜੀ ਅਰਬੀ ਫਾਰਸੀ ਸੰਸਕ੍ਰਿਤ ਬਹੁਤ ਭਾਸ਼ਾ ਦੇ ਵਿਦਵਾਨ ਆਪਣੀ ਕਾਵਿ ਰਚਨਾ ਵਿੱਚ ਕਿਤੇ ਕੋਈ ਪਦ ਵਰਤਦੇ ਆ ਕਦੇ ਕੋਈ ਪਦ ਵਰਤਦੇ। ਇਸ ਕਰਕੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਕੋਈ ਬਹੁਤ ਸੌਖੀ ਨਹੀਂ ਹੈ। ਇਹ ਭਾਵੇਂ ਇਹਦੇ ਟੀਕੇ ਬਣਾਉਣ ਵਾਲੇ ਸੱਜਣ ਨੇ ਸਾਰੇ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਜਿਹੜਾ ਨਵਾਂ ਹੁਣ ਟੀਕਾ ਆਇਆ ਹੈ ਉਹ ਅਚਾਨਕ ਹੀ ਦਾਸ ਨੇ ਦੇਖਿਆ ਸੀ ਫਿਰ ਉਹ ਬਣਾਉਣ ਵਾਲਿਆਂ ਨੂੰ ਬੇਨਤੀ ਵੀ ਕੀਤੀ ਵੀ ਜੇ ਕਰਨਾ ਸੀ ਤਾਂ ਇਹਨੂੰ ਕਿਸੇ ਚੱਜ ਹਾਲ ਨਾਲ ਕਰਨਾ ਚਾਹੀਦਾ ਸੀ। ਇਹ ਤਾਂ ਕੰਮ ਬਹੁਤ ਅੱਗੇ ਨਾਲੋਂ ਵੀ ਕਈ ਜਗ੍ਹਾ ਉਲਝਾ ਦਿੱਤਾ ਸੀ। ਇਹਦੀ ਗੱਲ ਜੇ ਕਰਨੇ ਲੱਗੇ ਸੀ ਮੱਖੀਆਂ ਕੱਢ ਕੇ ਕਰਦੇ ਮੱਖੀਆਂ ਵੀ ਵਿੱਚ ਹੀ ਪਾ ਦਿੱਤੀਆਂ ਮੁੜ ਕੇ ਉਸ ਤਰ੍ਹਾਂ ਹੀ। ਤੇ ਕਹਿੰਦੇ ਜੀ ਦੱਸੋ ਕੀ ਹੈ। ਮੈਂ ਕਿਹਾ ਜਿੰਨੀਆਂ ਕੁ ਮੇਰੇ ਨਜ਼ਰ ਆਈਆਂ ਉਸ ਵੇਲੇ ਉਸ ਦਿਨ ਮੈਂ ਦੱਸ ਦਿੱਤਾ ਵੀ ਆ ਦੇਖੋ ਜਿੱਥੇ ਟੀਕੇ ਦਾ ਮਤਲਬ ਹੁੰਦਾ ਕਿ ਪਦ ਨੂੰ ਖੋਲਿਆ ਜਾਵੇ। ਜੇ ਹਾਦਰ ਨੂੰ ਹਾਜ਼ਰੀ ਲਿਖਣਾ ਤਾਂ ਫਿਰ ਹਾਦਰ ਤਾਂ ਲਿਖਿਆ ਹੋਈ ਹੈ। ਜੇ ਗਣਪਤ ਨੂੰ ਗਣਪਤ ਹੀ ਲਿਖਣਾ ਉਹ ਤਾਂ ਲਿਖਿਆ ਹੋਈ ਹੈ। ਭਾਈ ਸਾਹਿਬ ਦਾ ਪੜ੍ਹਨ ਵਾਲੇ ਨੂੰ ਕੀ ਪਤਾ ਲੱਗੇ ਵੀ ਗਣਪਤ ਕੀ ਹੁੰਦਾ। ਇਹ ਗਣਪਤ ਦਾ ਅਰਥ ਤੇ ਲਿਖੋ ਵੀ ਗਣਪਤ ਦੇ ਦ੍ਰਿਸ਼ਟਾਂਤ ਦਿੱਤਾ ਗਣਪਤ ਦਾ ਅਰਥ ਗਣੇਸ਼ ਹੈ। ਹਾਦਰ ਦਾ ਅਰਥ ਤੇ ਲਿਖੇ ਵੀ ਹੈ ਇਹ ਐਸ ਭਾਸ਼ਾ ਦਾ ਸ਼ਬਦ ਹੈ। ਚਲੋ ਜੇ ਇੱਥੇ ਤੱਕ ਨਹੀਂ ਖੋਜ ਕਰਨੀ ਵੀ ਔਖਾ ਲੱਗਦਾ ਤੁਹਾਨੂੰ ਕੰਮ ਫਿਰ ਉਹਦਾ ਅਰਥ ਤਾਂ ਲਿਖ ਦਿਓ ਠੀਕ। ਇਸ ਕਰਕੇ ਗੁਰੂ ਕਿਰਪਾ ਕਰੇ ਇਹ ਸਾਡੀ ਜਿਹੜੀ ਜ਼ਿੰਮੇਦਾਰ ਜਮਾਤ ਹੈ ਨਾ ਜਿਹੜੀ ਸਿੱਖਾਂ ਦੀ ਇਸ ਵੇਲੇ ਪ੍ਰਤੀਨਿਧ ਜਮਾਤ ਕਹਾਉਂਦੀ ਹੈ ਕੰਮ ਉਹਦੇ ਕਰਨ ਵਾਲੇ ਨੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਜਿਨ੍ਹਾਂ ਦੇ ਕੋਲ ਪੰਜਾਬ ਸਰਕਾਰ ਦੇ ਮੁਕਾਬਲੇ ਦੇ ਵਿੱਚ ਇੱਕ ਪੈਰਲ ਸਰਕਾਰ ਹੀ ਸਮਝੋ ਸ਼੍ਰੋਮਣੀ ਕਮੇਟੀ ਇੰਨਾ ਬਜਟ ਹੈ ਪੰਜਾਬ ਸਰਕਾਰ ਤੋਂ ਦੂਜੇ ਨੰਬਰ ਤੇ ਬੱਚਿਆਂ ਦੇ ਕੋਲ। ਇਹ ਕਾਰਜ ਸਾਰੇ ਪੰਥ ਨੂੰ ਬੜੇ ਚਿੰਤਾ ਦਾ ਵਿਸ਼ਾ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਅੰਦਰ ਇਹੋ ਜਿਹੇ ਗ੍ਰੰਥਾਂ ਦੀ ਭਾਸ਼ਾ ਇਹਨਾਂ ਦੇ ਵਿਦਵਾਨ ਤੁਹਾਡੇ ਕੋਲੋਂ ਮੁੱਕਦੇ ਜਾ ਰਹੇ ਹੈ ਅੱਗੇ ਪੈਦਾ ਨਹੀਂ ਹੋ ਰਹੇ। ਅੱਗੇ ਉਹ ਆ ਰਹੇ ਨੇ ਜਿਨ੍ਹਾਂ ਨੂੰ ਕਥਾ ਕਰਨੀ ਨਹੀਂ ਆਉਂਦੀ ਤੇ ਉਹਨਾਂ ਨੇ ਉਂਗਲ ਉਠਾਉਣੇ ਜੀ ਇਹਦੇ ਉੱਤੇ ਬ੍ਰਹਮਣਵਾਦ ਹੈ ਅਸੀਂ ਤਾਂ ਨਹੀਂ ਕਰਦੇ ਜੀ ਕਥਾ। ਉਹ ਇੱਕ ਗੱਲ ਚ ਫਿਰ ਬਰੀ ਹੋ ਜਾਂਦੇ ਨੇ ਪਰ ਬਹੁਤ ਕੁਝ ਖੁੱਲਣ ਵਾਲਾ ਹੈ ਜੋ ਕੁਝ ਇਹਦੇ ਵਿੱਚ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਿਤੇ ਪਵਿੱਤਰ ਦੁੱਧ ਚ ਮੱਖੀਆਂ ਡਿੱਗੀਆਂ ਉਹ ਕਿਹਨੇ ਡਿੱਗੀਆਂ ਤੇ ਕਿਵੇਂ ਡਿੱਗੀਆਂ ਇਹ ਤਾਂ ਇੱਕ ਵੱਖਰਾ ਵਿਸ਼ਾ ਹੈ ਉਹਨੂੰ ਸਮਝਣ ਦੀ ਲੋੜ ਹੈ। ਸੋ ਆਓ ਹਾਜ਼ਰ ਦਾ ਅਰਥ ਅਰਬੀ ਦਾ ਸ਼ਬਦ ਹੈ ਹਾਜ਼ਰ ਹਾਜ਼ਰ ਹਜ਼ੂਰ ਤੇ ਉਹਦਾ ਭਾਵ ਹੈ ਕਿ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹ ਜਦੋਂ ਹਾਜ਼ਰ ਹੋਏ ਸਾਹਮਣੇ ਦੇਖਿਆ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ
ਮਨ ਖੋਟੇ ਜਨ ਕੀ ਸਭ ਭੰਤੇ।
ਮਹਾਰਾਜ ਸਾਹਿਬ ਨੇ ਦੇਖ ਲਿਆ ਵੀ ਮਨ ਦੇ ਤਾਂ ਬੜੇ ਖੋਟੇ ਨੇ। ਬਹੁਤ ਮਨੁੱਖਾਂ ਦਾ ਇਹ ਸੁਭਾਅ ਹੁੰਦਾ ਹੈ ਜ਼ਬਾਨ ਗੁੜ ਵਰਗੀ ਮਿੱਠੀ ਕਰ ਲੈਣੀ ਤੇ ਦਿਲ ਜ਼ਹਿਰ ਵਰਗਾ ਕੌੜਾ ਰੱਖਣਾ। ਇਹ ਦੋ ਗੱਲਾਂ ਦਾ ਮੇਲ ਨਹੀਂ ਹੈ। ਜ਼ਬਾਨ ਤੇ ਮਨ ਦਾ ਜਿੱਥੇ ਮੇਲ ਨਹੀਂ ਹੈ ਤੇ ਉਹ ਬੰਦਾ ਬੜਾ ਹੀ ਖਤਰਨਾਕ ਹੁੰਦਾ ਹੈ। ਉਹਨੂੰ ਗੁਰਬਾਣੀ ਦੇ ਅੰਦਰ ਕੀ ਕਿਹਾ ਦਿਲ ਕਾਤੀ ਗੁੜ ਬਾਤ ਜਿਹਦੀਆਂ ਬਾਤਾਂ ਤਾਂ ਗੁੜ ਵਰਗੀਆਂ ਮਿੱਠੀਆਂ ਤੇ ਦਿਲ ਚ ਛੁਰੀਆਂ ਚੱਲਦੀਆਂ ਕੈਂਚੀਆਂ ਚੱਲਦੀਆਂ ਨੁਕਸਾਨ ਕਰਨਾ ਚਾਹੁੰਦਾ। ਧਾਰਮਿਕ ਗ੍ਰੰਥਾਂ ਵਿੱਚ ਕਿਹਾ ਮੁੱਖ ਮੀਠਾ ਪਾਛੇ ਕੁਟਲ ਛੱਡ ਦਿਓ ਬਹਿ ਮਿੱਤਰ। ਕਹਿੰਦੇ ਜਿਹੜਾ ਮੁੱਖ ਤੋਂ ਮਿੱਠੀਆਂ ਗੱਲਾਂ ਕਰੇ ਦਿਲ ਦੇ ਵਿੱਚ ਖੋਟ ਰੱਖੇ ਉਹ ਮਿੱਤਰ ਨਹੀਂ ਦੁਸ਼ਮਣ ਤੋਂ ਵੀ ਖਤਰਨਾਕ ਦੁਸ਼ਮਣ ਹੈ। ਦੁਸ਼ਮਣ ਵੀ ਨਹੀਂ ਦੁਸ਼ਮਣ ਤੋਂ ਖਤਰਨਾਕ ਦੁਸ਼ਮਣ ਹੈ। ਦੁਸ਼ਮਣ ਤਾਂ ਤੁਹਾਨੂੰ ਦਿਸ ਰਿਹਾ ਸਾਹਮਣੇ। ਇਸ ਕਰਕੇ ਜਿਉਂ ਕਹਿੰਦੇ ਵਿਖ ਕੇ ਘੱਟ ਮੁੱਖ ਦੁਗਤ ਤਿਉਂ ਤੇ ਜਾਣ ਚਰਿੱਤਰ ਜਿਵੇਂ ਘੜਾ ਜਿਹੜਾ ਉਹ ਜ਼ਹਿਰ ਦਾ ਭਰਿਆ ਹੋਵੇ ਜ਼ਹਿਰ ਦਾ ਉਹਦੇ ਕੰਢਿਆਂ ਦੇ ਉੱਤੇ ਕੋਈ ਦੁੱਧ ਦੀ ਝੱਗ ਜੀ ਲਾ ਦੇਵੇ ਤੇ ਫਿਰ ਸ਼ੋਏ ਕਰੇ ਵੀ ਘੜਾ ਦੁੱਧ ਦਾ ਭਰਿਆ ਹੋਇਆ ਹੈ ਜ਼ਹਿਰ ਦਾ ਭਰਿਆ ਹੋਇਆ। ਇਸ ਤਰ੍ਹਾਂ ਦੇ ਕੁਝ ਲੋਕ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੋਰ ਹੁੰਦਾ ਹੈ ਤੇ ਜ਼ਬਾਨ ਤੇ ਕੁਝ ਹੋਰ ਹੁੰਦਾ। ਜਿਹੜੇ ਸਤਪੁਰਸ਼ ਨੂੰ ਉਹਨਾਂ ਦੇ ਜੋ ਮਨ ਵਿੱਚ ਹੈ ਉਹੀ ਜ਼ਬਾਨ ਤੇ ਹੈ। ਕਲਗੀਧਰ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਨਾ ਭੀਮ ਚੰਦ ਨੂੰ, ਕਹਿੰਦੇ ਭੀਮ ਚੰਦ ਬੜੀ ਦੇਰ ਹੋ ਗਈ ਤੂੰ ਸਾਡੇ ਸਿੱਖਾਂ ਦੇ ਨਾਲ ਖਹਿੰਦਾ ਆ ਰਿਹਾ ਬਿਨਾਂ ਕਾਰਨ ਤੋਂ, ਤੇ ਮੈਨੂੰ ਪਤਾ ਚੱਲਿਆ ਵੀ ਤੂੰ ਆਪਣੇ ਪੁੱਤ ਨੂੰ ਵਿਆਹੁਣ ਵਾਸਤੇ ਚੱਲਿਆ। ਤੇਰੇ ਨਾਲ 22 ਧਾਰ ਦੇ ਰਾਜਿਆਂ ਦੀ ਬਰਾਤ ਵੀ ਹੈ, ਸੂਰਮੇ ਵੀ ਨਾਲ ਨੇ, ਫੌਜਾਂ ਵੀ ਤੁਹਾਡੀਆਂ ਨਾਲ ਨੇ। ਚਲੋ ਸਾਰੇ ਨਹੀਂ, ਕਿਉਂਕਿ ਕੁਝ ਧੀ ਵਾਲੇ ਪਾਸੇ ਵੀ ਉਸ ਰਾਜੇ ਵੱਲ ਵੀ ਸੀ, ਪਰ ਬਹੁਤੇ ਇਹਦੇ ਵੱਲ ਸੀ ਜਿਹੜੇ ਬਰਾਤ ਵਿੱਚ ਆਏ ਸੀ। ਮਹਾਰਾਜ ਕਹਿੰਦੇ ਮੈਂ ਪੌਂਟਾ ਸਾਹਿਬ ਦੀ ਧਰਤੀ ਦੇ ਵਿੱਚ ਬੈਠਾ ਤੇਰਾ ਇੰਤਜ਼ਾਰ ਕਰ ਰਿਹਾ, ਮੈਨੂੰ ਪਤਾ ਚੱਲਿਆ ਵੀ ਤੂੰ ਬਰਾਤ ਲੈ ਕੇ ਆ ਰਿਹਾ, ਰਸਤੇ ਵਿੱਚ ਮੈਂ ਬੈਠਾ, ਤੈਨੂੰ ਪੱਤਰਿਕਾ ਇਸ ਕਰਕੇ ਲਿਖੀ ਹੈ ਕਿ ਜੋ ਮੇਰੀ ਜ਼ਬਾਨ ਤੇ ਹੈ ਇਹ ਮੇਰੇ ਮਨ ਦੀ ਗੱਲ ਹੋਇਆ ਕਰਦੀ ਹੈ, ਜੋ ਮਨ ਦੀ ਗੱਲ ਹੈ ਉਹੀ ਜ਼ਬਾਨ ਤੇ ਹੈ, ਮੇਰੀ ਜ਼ਬਾਨ ਤੇ ਮਨ ਦੋ ਨਹੀਂ ਹਨ। ਮੈਂ ਜੇ ਚਾਹੁੰਦਾ ਤਾਂ ਤੈਨੂੰ ਬਿਨਾਂ ਦੱਸੇ ਵੀ ਤੇਰੀਆਂ ਫੌਜਾਂ ਤੇ ਟੁੱਟ ਕੇ ਪੈ ਸਕਦੇ ਸੀ ਸਿੱਖ। ਅਕਸਰ ਲੋਕ ਇਸੇ ਤਰ੍ਹਾਂ ਕਰਦੇ, ਪਰ ਨਹੀਂ ਹੋਏਗਾ ਇਸ ਤਰ੍ਹਾਂ। ਤੈਨੂੰ ਸਾਵਧਾਨ ਕੀਤਾ ਵੀ ਅਗਰ ਤੂੰ ਇਸ ਰਸਤੇ ਨੂੰ ਗੁਜ਼ਰਨਾ ਤਾਂ ਪਹਿਲਾਂ ਜੰਗ ਅਵਸ਼ ਹੋਏਗਾ ਤੇ ਆਪਣੇ ਪੁੱਤ ਨੂੰ ਬਾਅਦ ਚ ਵਿਆਹੀ, ਤੇ ਪਹਿਲਾਂ ਆਪਾਂ ਹਿਸਾਬ ਕਿਤਾਬ ਕਰ ਲਈਏ ਜਿਹੜਾ ਕਈ ਸਾਲ ਦਾ ਬਣਿਆ ਹੋਇਆ, ਜਿਹੜੇ ਤੇਰੇ ਨਿਉਂਦੇ ਚਾੜੇ ਹੋਏ। ਹਾਂ, ਦੂਸਰੀ ਗੱਲ ਕਿ ਜੇ ਤੂੰ ਰਸਤਾ ਬਦਲ ਕੇ ਜਾਣਾ ਚਾਹੁੰਦਾ ਤੇਰੇ ਮਗਰ ਅਸੀਂ ਨਹੀਂ ਜਾਵਾਂਗੇ, ਫਿਰ ਤੂੰ ਵਿਆਹ ਕਰ ਲੈ, ਪੁੱਤ ਦਾ ਬਾਅਦ ਚ ਸਮਝ ਲਵਾਂਗੇ। ਇਹ ਉਧਰ ਪੁੱਤਰ ਦਾ ਵਿਆਹ ਬ੍ਰਾਹਮਣ ਕੱਢਦੇ ਹੁੰਦੇ ਸੀ ਉਦੋਂ ਵਿਆਹ ਲਗਨ, ਜੇ ਲਗਨ ਖੁੰਝ ਗਿਆ ਤਾਂ ਬੜਾ ਕਲੇਸ਼ ਖੜਾ ਹੋ ਜਾਂਦਾ ਸੀ, ਬੜੀ ਮੁਸ਼ਕਲ ਦੇ ਨਾਲ ਤਾਂ ਲਗਨ ਕੱਢਿਆ ਹੁੰਦਾ ਸੀ ਬ੍ਰਾਹਮਣਾਂ ਦਾ। ਇੱਦਾਂ ਸਤਿਗੁਰੂ ਦਾ ਧੰਨਵਾਦ ਕਰੋ ਜਿਹੜਾ ਤੁਹਾਡਾ ਖੜਾ ਚੜਾ ਦਿੱਤਾ, ਨਹੀਂ ਤਾਂ ਪਹਿਲਾਂ ਵਿਆਹ ਕਢਾਉਣਾ ਪੈਂਦਾ ਸੀ। ਕਿਹੜੇ ਦਿਨ ਜੀ ਵਿਆਹ ਦੱਸਿਓ ਜਰਾ, ਉਹ ਫਿਰ ਦੱਸਦਾ ਸੀ। ਵਿਆਹ ਤਾਂ ਇੱਕ ਪਾਸੇ ਰਿਹਾ, ਘਰ ਤੋਂ ਯਾਤਰਾ ਨੂੰ ਜਾਣਾ ਹੁੰਦਾ ਤਾਂ ਵੀ ਪੁੱਛਣਾ ਪੈਂਦਾ ਸੀ ਬ੍ਰਾਹਮਣ ਨੂੰ ਵੀ ਕਿਹੜੀ ਲਗਨ ਚ ਤੁਰਾਂ, ਕਿਹੜੀ ਮੁਹੂਰਤ ਕੱਢੋ ਤੁਰਨ ਦਾ। ਤੁਹਾਡੇ ਪੈਰਾਂ ਨੂੰ ਵੀ ਐਸਾ ਬੰਧਨ ਪਾਇਆ ਸੀ ਬ੍ਰਾਹਮਣ ਬਾਦ ਦਾ ਕਿ ਤੁਰਨ ਵੇਲੇ ਵੀ ਆਗਿਆ ਹੀ ਲੈਣੀ ਪੈਂਦੀ ਸੀ। ਸਤਿਗੁਰੂ ਮਹਾਰਾਜ ਕਹਿਣ ਤੋਂ ਭਾਵ ਵੀ ਮਹਾਰਾਜ ਨੇ ਜੋ ਮਨ ਵਿੱਚ ਸੀ ਬਾਤ ਉਹ ਜ਼ਬਾਨ ਤੇ ਲੈ ਆਉਂਦੀ। ਸਤਿਪੁਰਸ਼ ਅਕਸਰ ਇਸੇ ਤਰ੍ਹਾਂ ਕਰਦੇ ਹੈ। ਜਿਹੜੇ ਕੁਛ ਬੇਈਮਾਨ ਲੋਕ ਹੁੰਦੇ ਨੇ ਉਹ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ। ਸੋ ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਵਿੱਤਰ ਆਤਮਾ ਤੇ ਅੰਤਰਜਾਮੀ ਗੁਰੂ ਨੇ ਸਾਰਾ ਕੁਝ ਜਾਣ ਲਿਆ, ਪਰ ਇਹ ਬੇਈਮਾਨ ਮਨ ਦੇ ਕੁਝ ਹੋਰ ਤੇ ਤਨ ਦੀਆਂ ਕੁਝ ਹੋਰ ਗੱਲਾਂ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਤੇ ਹੁਣ ਉਹਨਾਂ ਦੀਆਂ ਗੱਲਾਂ ਦਾ ਉੱਤਰ ਦੇਣ ਲੱਗੇ ਆ। ਹੁਣ ਬ੍ਰਾਹਮਣਵਾਦ ਦੇ ਵਿੱਚ ਇੱਕ ਗੱਲ ਨਹੀਂ, ਦੋ ਨਹੀਂ, ਪੰਚਗਣਾਂ ਦਾ ਬੜਾ ਰਿਵਾਜ ਚੱਲਿਆ, ਮੈਨੂੰ ਲੱਗਦਾ ਇੱਥੇ ਵੀ ਬਹੁਤ ਹੈ ਤੁਹਾਡੇ। ਖੰਭਣੀਆਂ ਦਾ ਬੜਾ ਰਿਵਾਜ ਚੱਲਿਆ, ਇਹ ਪਤਾ ਨੀ ਕਿੱਥੋਂ ਚੰਗੇ ਭਲਿਆਂ ਦੇ, ਕਈਆਂ ਦੇ ਹੱਥਾਂ ਖੰਘਣੀਆਂ ਦੇਖੀਆਂ ਮੈਂ ਵਧੀਆ ਹੋਈਆਂ। ਅੱਜ ਇਹਦਿਨ ਰੱਖੜੀ ਤਿਉਹਾਰ ਮੇਲਾ ਸੀ, ਉਦਣ ਤਾਂ ਬੜੀ ਹੈਰਾਨੀ ਹੋਈ ਮੈਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਖੰਭਣੀਆਂ ਬੰਨ ਕੇ ਲਿਆ ਕੇ ਰੱਖੜੀਆਂ ਬੰਨ ਗਈਆਂ ਬੀਬੀਆਂ। ਉਹ ਮੈਂ ਕਥਾ ਕਰਾਂ, ਬੀਬੀ ਇੱਕ ਰੱਖੜੀ ਬੰਨੇ, ਮੈਨੂੰ ਪਤਾ ਨਾ ਲੱਗਿਆ ਉਸ ਵੇਲੇ ਵੀ ਕੀ ਕਰਦੀ ਹੈ। ਉਹ ਜਦੋਂ ਇਕਾਗਰਤਾ ਜੀ ਭੰਗ ਹੋਈ, ਮਾਂ ਬੀਬੀ ਕੀ ਕਰਦੀ ਹੈ, ਮੈਂ ਪਿੱਛੇ ਪੁੱਛ ਲਿਆ ਕਥਾ ਦੇ। ਉਹ ਸ਼ਰਮ ਜਿਹੀ ਧਾਰਨ ਕਰਕੇ ਜਦ ਮੈਂ ਦੇਖਿਆ, ਮੈਂ ਅੱਛਾ ਰੱਖੜੀ ਬੰਨਦੀ ਸੀ, ਕਹਿੰਦੀ ਹਾਂ। ਮੈਂ ਕਿਹਾ ਰੱਖੜੀ ਬੰਨਣ ਦੇ ਦੋ ਅਰਥ ਕੱਢੇ ਜਾਂਦੇ ਆ ਬੀਬੀ, ਵੀ ਤੂੰ ਦੱਸੇਂਗੀ ਵੀ ਕਾਹਦੇ ਕਰਕੇ ਬੰਨੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ। ਇੱਕ ਤਾਂ ਭੈਣਾਂ ਭਰਾਵਾਂ ਦੀ ਬੰਨਦੀਆਂ ਹਨ, ਵੀ ਤੇਰਾ ਭਰਾ ਹੈ ਗੁਰੂ ਗ੍ਰੰਥ ਸਾਹਿਬ, ਇਹ ਰਿਸ਼ਤਾ ਕਦੋਂ ਕਦਾ ਬਣਾ ਲਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ, ਭਰਾ ਬਣਾ ਲਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ, ਵੀਰ ਬਣਾ ਲਿਆ ਆਪਣਾ। ਨੰਬਰ 2, ਜੇ ਰੱਖੜੀ ਦਾ ਮੂਲ ਮੁੱਢ ਆਪਾਂ ਖੋਜਦੇ ਜਾਈਏ, ਜੁਗਾਂ ਪਿੱਛੇ ਚਲੇ ਜਾਈਏ, ਤਾਂ ਫਿਰ ਇਸ ਦਾ ਨਾਮ ਹੈ ਰਕਸ਼ਾ ਬੰਧਨ। ਪੁਰਾਣੇ ਸਮੇਂ ਦੇ ਅੰਦਰ ਜਪੀ ਤਪੀ ਬ੍ਰਾਹਮਣ ਜਿਹੜੇ ਸਨ, ਜਿਨ੍ਹਾਂ ਦੇ ਸਾਧਨਾ ਕੀਤੀ ਹੁੰਦੀ ਸੀ, ਜਿਵੇਂ ਲਕਸ਼ਮਣ ਨੇ ਇੱਕ ਰੇਖਾ ਕੱਢ ਦਿੱਤੀ ਸੀ ਸੀਤਾ ਨੂੰ ਕਿਹਾ ਤੂੰ ਬਾਹਰ ਨਾ ਜਾਈ, ਇਹਦੇ ਅੰਦਰ ਕੋਈ ਨਹੀਂ ਆ ਸਕਦਾ, ਤੇਰੀ ਰਕਸ਼ਾ ਹੋਊਗੀ। ਲਕਸ਼ਮਣ ਰੇਖਾ ਇਹ ਕਾਰ ਹੈ ਜਿਸਦਾ ਚੌਗਿਰਦ ਹਮਾਰੇ ਰਾਮ ਕਾਰ। ਦੁੱਖ ਲੱਗੇ ਨਾ ਭਾਈ, ਅਰਥ ਹੋ ਰਹੇਗਾ ਪ੍ਰਕਾਰ। ਇਸੇ ਤਰ੍ਹਾਂ ਬ੍ਰਾਹਮਣ ਆਪਣੇ ਜਜਮਾਨ ਨੂੰ ਜਦੋਂ ਕਿਤੇ ਜੰਗ ਨੂੰ ਸੂਰਮੇ ਤੁਰਦੇ ਸੀ, ਉਹਦੇ ਹੱਥ ਨੂੰ ਰਕਸ਼ਾ ਬੰਧਨ, ਰੱਖਿਆ ਕਰਨ ਦਾ ਇੱਕ ਧਾਗਾ ਬੰਨਦਾ ਸੀ ਕਿ ਤੇਰੀ ਰੱਖਿਆ ਹੋਵੇ। ਧਰਮੀ ਬੰਦਿਆਂ ਦੇ ਐਸਾ ਹੁੰਦਾ ਸੀ। ਇੱਥੋਂ ਫਿਰ ਬੀਬੀਆਂ ਆਪਣੇ ਪਤੀ ਦੀ ਰਕਸ਼ਾ ਵਾਸਤੇ ਵੀ ਰਕਸ਼ਾ ਬੰਧਨ ਦਾ ਇਹ ਵੀ ਚੱਲਿਆ ਵੀ ਪਤੀ ਦੀ ਮੇਰੇ ਦੀ ਰੱਖਿਆ ਹੋਵੇ। ਤੇ ਭੈਣ ਨੇ ਆਪਣੇ ਭਰਾ ਦੀ ਰਕਸ਼ਾ ਵਾਸਤੇ ਭਾਵਨਾ ਕਰਕੇ ਭੈਣਾਂ ਨੇ ਤਿਉਹਾਰ ਆਪਣਾ ਬਣਾ ਲਿਆ ਵੀ ਮੇਰੇ ਭਰਾ ਦੀ ਰੱਖਿਆ ਹੋਵੇ। ਰੱਖਿਆ ਲਈ ਅਰਦਾਸ ਤਾਂ ਕੀਤੀ ਜਾ ਸਕਦੀ ਹੈ, ਜਾਂ ਫਿਰ ਇਹ ਸ਼ਕਤੀ ਹੋਣੀ ਚਾਹੀਦੀ ਹੈ ਜਿਹੜੀ ਉਸ ਵੇਲੇ ਦੇ ਜਪੀ ਤਪੀ ਬ੍ਰਾਹਮਣਾਂ ਵਿੱਚ ਸੀ। ਚਲੋ ਜੇ ਇਹ ਬਾਤ, ਇਹ ਭਾਵਨਾ ਅਲੱਗ ਬਾਤ ਹੈ ਵੀ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਖਿਆ ਕਰਨ ਵਾਸਤੇ ਤੁਸੀਂ ਧਾਗਾ ਬਣ ਰਹੇ ਹੋ ਵੀ ਤੁਹਾਡੀ ਰੱਖਿਆ ਹੋਵੇ। ਗੁਰੂ ਗ੍ਰੰਥ ਸਾਹਿਬ ਨੇ ਤਾਂ ਸਾਰੇ ਸੰਸਾਰ ਦੀ ਰੱਖਿਆ ਕਰਨੀ। ਇਸ ਕਰਕੇ ਹਰ ਨੁਕਤੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਾਂ ਇਹ ਕਿਸਮ ਦਾ ਇਹ ਅਪਮਾਨ ਹੀ ਹੈ, ਇਸ ਤੋਂ ਬਚਣ ਦੀ ਲੋੜ ਹੈ। ਬਹੁਤ ਸਾਰੀਆਂ ਪੰਚਕਣਾਂ ਕੀ ਵਰਤ ਕੀ ਅਜੇ ਵੀ ਵੈਸੇ ਕਈ ਗੱਲਾਂ ਐਸੀਆਂ ਨਾ ਹੈ, ਕੁਛ ਪੀਰ ਵੀ ਨੇ ਇੱਥੇ ਤੁਹਾਡੇ ਇੰਗਲੈਂਡ ਚ ਕੋਈ ਜ਼ਿਆਦਾ ਹੀ ਨੇ ਹੋਰ ਥਾਂ ਨਾਲੋਂ। ਇਸ਼ਤਿਹਾਰ ਜਦੋਂ ਪੜ੍ਹੀ ਦੇ ਨਾ, 24 ਘੰਟੇ ਦੇ ਅੰਦਰ ਅੰਦਰ ਸਾਰੇ ਮਸਲੇ ਹੱਲ, ਸਾਰੀਆਂ ਮੁਸ਼ਕਲਾਂ ਹੀ ਹੱਲ, ਸਾਰੇ ਠੇਕਾ ਲਿਆ ਹੋਇਆ। ਇਹ ਮੈਨੂੰ ਕਹਿੰਦਾ ਬਾਬਾ ਜੀ ਕਿਵੇਂ 24 ਘੰਟੇ ਦੇ ਅੰਦਰ ਅੰਦਰ ਮੁਸ਼ਕਲਾਂ ਹੱਲ? ਮੈਂ ਕਿਹਾ ਇਹ ਸੱਚੀ ਗੱਲ ਹੈ? ਕਹਿੰਦੇ ਅੱਛਾ ਜੀ ਤੁਸੀਂ ਵੀ ਮੰਨਦੇ ਹੋ? ਮੈਂ ਮੰਨਦਾ, ਪਰ ਕਿਹੜੇ ਨੁਕਤੇ ਤੋਂ ਮੰਨਦਾ? ਕਹਿੰਦੇ ਕੀ? ਮੈਂ ਕਿਹਾ 24 ਘੰਟੇ ਚ ਉਹਦੀ ਮਾਇਆ ਵਾਲੀ ਮੁਸ਼ਕਲ ਹੱਲ ਹੋ ਜਾਂਦੀ ਹੈ, ਇੰਨਾ ਢੇਰ ਲੱਗ ਜਾਂਦਾ ਉਹਦੇ ਕੋਲ, ਉਹਦੀ ਮੁਸ਼ਕਲ ਹੱਲ ਹੈ, ਤੁਹਾਡੇ ਵਾਲੀ ਤਾਂ ਵਧਣਗੀਆਂ ਸਮਾਂ ਹੋਰ। ਕਿਉਂ ਧਰਮ ਦੀ ਕਿਰਤ ਲੁਟਾਉਂਦੇ ਹੋ ਐਸੇ ਲੋਕਾਂ ਨੂੰ? ਸਾਵਧਾਨ ਹੋਣ ਦੀ ਲੋੜ ਹੈ, ਕੁਛ ਨਹੀਂ ਇਹਨਾਂ ਲੋਕਾਂ ਦੇ ਕੋਲ, ਸਿਰਫ ਜੇ ਹੈ ਤਾਂ ਇੱਕ ਠੱਗੀ ਠੋਰੀ ਹੈ, ਨਾ ਫੁਸੋ ਇਹਨਾਂ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦੇ ਨਾਲ ਰਿਸ਼ਤਾ ਜਿਹੜਾ, ਇੱਕ ਪਿਤਾ ਹੈ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਵੀਰ ਵੂਰ ਦਾ ਕੋਈ ਰਿਸ਼ਤਾ ਨਹੀਂ, ਪਿਤਾ ਦਾ ਰਿਸ਼ਤਾ ਗੁਰੂ। ਇਸ ਕਰਕੇ ਇਹ ਵਹਿਮ ਭਰਮ ਪਖੰਡ ਕਰਨ ਦੀ ਲੋੜ ਨਹੀਂ। ਹੁਣ ਮਹਾਰਾਜ ਸਾਹਿਬ ਜੀ ਇਹਨਾਂ ਗੱਲਾਂ ਦਾ ਉੱਤਰ ਦੇਣ ਲੱਗੇ ਹਨ, ਸੁਣੋ ਜੀ।
ਮਨ ਖੋਟੇ ਜਨ ਕੇ ਸਭ ਭੰਤੇ।
ਮਹਾਰਾਜ ਨੇ ਦੇਖ ਲਿਆ ਕਿ ਮਨ ਦੇ ਬੜੇ ਖੋਟੇ ਹਨ ਜੇ।
ਮੁਖ ਤੇ ਅਮਰ ਬਣਾਵੇ ਬਾਤੇ,
ਤੇ ਮੁਖ ਤੋਂ ਹੋਰ ਗੱਲਾਂ ਬੜੀਆਂ ਬਣਾਉਂਦੇ ਆ, ਅਵਰ ਹੋਰ ਕਿਸਮ ਦੀਆਂ ਬਾਤਾਂ, ਦਿਲ ਦੇ ਵਿੱਚ ਹੋਰ ਹੈ ਤੇ ਮੁੱਖ ਤੋਂ ਹੋਰ ਗੱਲਾਂ ਬਣਾਉਂਦੇ ਨੇ। ਸਤਿਗੁਰੂ ਅੰਤਰ ਜਾਮੀ ਜਾਣਦੇ, ਘੱਟ ਘੱਟ ਕੇ ਅੰਤਰ ਕੀ ਜਾਣ, ਇਹ ਗੱਲਾਂ ਐਵੇਂ ਬਣਾਉਂਦੇ ਨੇ।
ਤਨ ਲੋਭੀ ਇਹ ਸਵਾਨ ਸਮਾਨਾ।
ਸਤਿਗੁਰੂ ਮਹਾਰਾਜ ਕਹਿੰਦੇ ਇਹ ਲੋਭੀ ਨੇ ਧਨ ਦੇ, ਇਹਨਾਂ ਦੀ ਹਾਲਤ ਕੁੱਤਿਆਂ ਵਰਗੀ ਹੋ ਚੁੱਕੀ ਹੈ ਅੰਦਰੋਂ। ਸਵਾਨ ਕੁੱਤੇ ਨੂੰ ਕਹਿੰਦੇ ਨੇ, ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ। ਲਾਲਚੀ ਬੰਦੇ ਦੀ ਆਦਤ ਕੁੱਤੇ ਵਰਗੀ ਹੀ ਹੁੰਦੀ ਹੈ, ਇਸ ਕਰਕੇ ਲੋਭੀ ਕਾ ਵਿਸਾਉ ਨਾ ਕੀਤਾ ਜੇ ਕਾ ਪਾਰ ਵਿਸਾਉ। ਮਹਾਰਾਜ ਸਾਹਿਬ ਨੇ ਦੇਖ ਲਿਆ ਵੀ ਇਹ ਲੋਭੀ ਹਨ, ਕੁੱਤੇ ਦੀ ਨਿਆਈ ਇਹਨਾਂ ਦੀ ਹਾਲਤ ਹੋ ਚੁੱਕੀ ਹੈ।
ਕਰੇ ਚੁਰਾਵਨ ਭੇਟ ਮਹਾਨਾ।
ਪਹਿਲਾ ਅਪਰਾਧ ਕਿ ਗੁਰੂ ਘਰ ਦਾ ਜਿਹੜਾ ਧਨ ਚੁਰਾ ਰਹੇ ਹਨ। ਗੁਰ ਕੇ ਧਨ ਕੋ ਜੋ ਨਰ ਹੈ ਰਹੇ, ਹੱਥ ਵਿਭੂਤ ਦੁਖੀ ਨਰ ਮਰ ਹੈ। ਜਿਹੜਾ ਗੁਰੂ ਦੀ ਗੋਰਖ ਚਰਾਉਣ ਵਾਲਾ ਹੈ, ਕਹਿੰਦੇ ਬਹੁਤ ਜਨਮਾਂ ਤੱਕ ਦੁਖੀ ਹੋ ਕੇ ਮਰੇਗਾ। ਇਸ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਕਿ ਇਹ ਵੱਡੀ ਤਾਂ ਅਪਰਾਧ ਇੱਕ ਤਾਂ ਇਹ ਹੈ ਕਿ ਗੁਰੂ ਨਾਨਕ ਦੇ ਘਰ ਦਾ, ਗੁਰੂ ਨਾਨਕ ਦੇ ਕਿਰਤੀਆਂ ਦੀ ਕਿਰਤ ਨੂੰ ਲੁੱਟਣ ਵਾਲੇ ਇਹ ਮਸੰਦ ਹੋ ਗਏ, ਇਹ ਬੜੇ ਖੋਟੇ ਹੋ ਗਏ।
ਬਹੁਤ ਦਿਵਸ ਕੀ ਕਰੇ ਕੋ ਕਰਮ। ਬਹੁਤ ਦਿਵਸ ਕੀ ਕਰੇ ਕੋ ਕਰਮ।
ਬਹੁਤ ਦਿਨਾਂ ਦੇ ਬੜੀ ਦੇਰ ਤੋਂ ਖੋਟੇ ਕਰਮ ਕਰ ਰਹੇ ਹਨ।
ਪਏ ਮੰਦ ਮਤ ਵਿਸਰੇ ਧਰਮ।
ਇਹਨਾਂ ਨੂੰ ਧਰਮ ਤਾਂ ਵਿਸਰੇ ਗਿਆ ਹੈ, ਮੰਦੀ ਮਤ ਇਹਨਾਂ ਦੀ ਹੋ ਗਈ ਹੈ, ਖੋਟੀ ਮਤ ਹੋ ਗਏ।
ਇਹਨਾਂ ਬਿਨਾਸਨੋ ਕਰਨੇ ਹਾਰਾ।
ਭਵਿੱਖਿਅਤ ਗੁਰੂ ਸਾਹਿਬ ਜੀ ਸੋਚਣ ਲੱਗੇ, ਇਹਨਾਂ ਦੇ ਨਾਸ਼ ਕਰਨ ਵਾਲਾ ਉਹ ਮਹਾਬਲੀ ਅਵਤਾਰ ਜਿਸਨੇ ਆਉਣਾ ਹੈ,
ਉਹੀ ਅਗਾਰੀ ਪੁਰਖ ਉਦਾਰਾ,
ਬੜਾ ਉੱਤਮ ਪੁਰਖ ਉਤਕ੍ਰਿਸ਼ਟ ਪੈਦਾ ਹੋਏਗਾ, ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਨੇ ਮਸੰਦਾ ਨੂੰ ਹੁਣ ਤੱਕ ਉਹ ਯਾਦਗਾਰੀ ਖੂਹ ਬਣਿਆ ਹੋਇਆ ਗੁਰੂ ਪਿਆਰੇ, ਜਿੱਥੇ ਇਹਨਾਂ ਦਾ ਸਰਵੰਸ਼ ਨਾਸ਼ ਕੀਤਾ, ਜੜਾਂ ਵੱਢੀਆਂ ਨੇ ਇਹਨਾਂ ਦੀਆਂ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਐਸਾ ਸੋਚਣ ਲੱਗੇ,
ਐਮ ਵਿਚਾਰ ਜਗ ਗੁਰ ਸਭ ਸਵਾਮੀ,
ਜੋ ਜਗਤ ਦੇ ਗੁਰੂ ਸਵਾਮੀ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ,
ਬਚਨ ਬਖਾਨਿਓ ਅੰਤਰ ਜਾਮੇ,
ਅੰਤਰ ਜਾਮੀ ਸਤਿਗੁਰੂ ਜੀ ਨੇ ਉਸ ਵੇਲੇ ਵੀ ਬਚਨ ਕੀਤਾ,
ਨਹਿਮ ਸੰਤ ਤੁਮ ਅੰਮ੍ਰਿਤ ਸਰੀਏ,
ਮਹਾਰਾਜ ਕਹਿੰਦੇ ਤੁਸੀਂ ਅੰਮ੍ਰਿਤ ਸਰੋਵਰ ਦੇ ਮਸੰਦ ਨੇ। ਇਹਦਾ ਦੇਖੋ ਅਰਥ, ਕਈ ਵਾਰ ਸਾਡੇ ਗਿਆਨੀ ਸਿੰਘ ਜੀ ਕਿਤੇ ਥੋੜਾ ਜਿਹਾ ਨੁਕਤਿਆਂ ਚੁੱਕ ਜਾਣ, ਅਰਥ ਦਾ ਅਨਰਥ ਹੋ ਜਾਂਦਾ। ਉਹ ਕਈ ਵਾਰ ਅਜਿਹੇ ਗੱਲ ਕਰ ਬੈਠਦੇ ਹੈ ਕਿ ਅੰਮ੍ਰਿਤ ਸਰੀਆਂ ਨੂੰ ਸਰਾਪ ਦਿੱਤਾ ਮਹਾਰਾਜ ਨੇ, ਤੇ ਗੁਰੂ ਸਾਹਿਬ ਆਪ ਅੰਮ੍ਰਿਤਸਰੀਏ ਸੀ, ਗੁਰੂ ਰਾਮਦਾਸ ਜੀ। ਸ਼ਹਿਰ ਨਿਵਾਸੀਆਂ ਨੂੰ ਇਹ ਸਰਾਪ ਨਹੀਂ ਹੈ, ਗੁਰੂ ਕੇ ਸਿੱਖਾਂ ਨੂੰ ਇਹ ਸਰਾਪ ਨਹੀਂ ਹੈ। ਅੰਮ੍ਰਿਤਸਰ ਤੋਂ ਭਾਵ ਉਹ ਤਾਂ ਗੁਰੂ ਰਾਮਦਾਸ ਨਗਰੀ ਹੈ, ਅੰਮ੍ਰਿਤਸਰ ਤੋਂ ਭਾਵ ਹੈ ਅੰਮ੍ਰਿਤ ਸਰੋਵਰ ਦੇ ਤੁਸੀਂ ਮਸੰਦ ਨਹੀਂ, ਇਹ ਤੁਸੀਂ ਅੰਮ੍ਰਿਤਸਰ ਦੇ ਭਾਵ ਅੰਮ੍ਰਿਤ ਸਰੋਵਰ ਦੇ ਮਸੰਦ ਨਹੀਂ ਹੈ। ਤੁਹਾਡੀ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਸੀ, ਹੈ ਕੀ ਤੁਸੀਂ ਉਹ ਦੱਸ ਦਿਨ ਅੱਗੇ,
ਤ੍ਰਿਸ਼ਨਾ ਅਗਨ ਤੇ ਅੰਤਰ ਸਰੀਏ,
ਤੁਸੀਂ ਤ੍ਰਿਸ਼ਨਾ ਅਗਨੀ ਦੇ ਸੜੇ ਹੋਏ ਬੰਦੇ ਹੋ, ਤੁਸੀਂ ਮਸੰਦ ਤਾਂ ਰਹੇ ਨੇ ਤੁਸੀਂ। ਇਹ ਤਾਂ ਕੱਲੇ ਉਹਨਾਂ ਬਜ਼ਾਰੀਆਂ ਵਾਸਤੇ ਗੱਲ ਕਹੀ ਹੋਈ ਹੈ ਮਹਾਰਾਜ ਜੀ। ਇਸ ਕਰਕੇ ਪੰਡਿਤ ਤਾਰਾ ਸਿੰਘ ਨਰੋਤਨ ਨੇ ਵੀ ਗੁਰਤੀਰਥ ਸੰਗ੍ਰਹਿ ਦੇ ਅੰਦਰ ਉਸ ਪੋਥੀ ਦੇ ਵਿੱਚ ਵੀ ਐਸੀ ਬਾਤ ਜਿਹੜੀ ਲਿਖੀ ਹੈ ਤੇ ਉਹ ਸਪਸ਼ਟ ਕੀਤਾ ਉੱਥੇ ਪੰਡਿਤ ਤਾਰਾ ਸਿੰਘ ਨਰੋਤਨ ਨੇ ਵੀ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਕਥਾ ਕੀਤੀ ਜਾਏ, ਅੱਖਰਾਂ ਨੂੰ ਇਹਨੇ ਇੱਧਰ ਇੱਕ ਵਿਸਰਾਮ ਦੇ ਨਾਲ ਇੱਕ ਗਲਤ ਹੋ ਜਾਂਦਾ ਤੇ ਉਹਦੇ ਨਾਲ ਇੱਕ ਅਨਰਥ ਕਰ ਦਿੱਤਾ ਸਿਧਾਂਤ ਦਾ, ਤੇ ਦੂਸਰਾ ਉਹਨਾਂ ਗੁਰਸਿੱਖਾਂ ਦੀ ਭਾਵਨਾ ਨੂੰ ਠੇਸ ਪਹੁੰਚਾ ਦਿੱਤੀ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿਣ ਵਾਲੇ ਹਨ। ਇਹ ਉਹਨਾਂ ਪੁਜ਼ਾਰੀਆਂ ਵਾਸਤੇ ਹੈ ਗੱਲ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਤ੍ਰਿਸ਼ਨਾ ਅਗਨੀ ਵਿੱਚ ਸੜੇ ਹੋਏ ਬੰਦੇ ਹੋ ਤੁਸੀਂ, ਤੁਹਾਨੂੰ ਤ੍ਰਿਸ਼ਨਾ ਨੇ ਸਾੜਿਆ।
ਜਸ ਖੋਟੇ ਮਗ ਕੀਨ ਅਲੰਬ,
ਤੇ ਤੁਸੀਂ ਜਿਸ ਪ੍ਰਕਾਰ ਦੇ ਇਹ ਤੁਸੀਂ ਖੋਟੇ ਕਰਮ ਕੀਤੇ ਹਨ, ਜਿਵੇਂ ਖੋਟ ਵਾਲੇ ਰਾਹ ਦੇ ਉੱਤੇ ਮਗ ਨਾਮ ਰਸਤੇ ਦੇ ਖੋਟੇ ਰਾਹ ਤੇ ਚੱਲੇ ਹੋ,
ਤਦ ਫਲ ਪ੍ਰਾਪਤ ਕਸ਼ਟ ਕਦੰਬ,
ਬਈ ਇਹ ਹੁਣ ਤੁਹਾਨੂੰ ਬਹੁਤ ਸਾਰੇ ਕਸ਼ਟ ਪੈਦਾ ਹੋਣਗੇ, ਕਿਉਂਕਿ ਤੁਸੀਂ ਰਾਹ ਇਸੇ ਚੱਲ ਪਏ ਜਿਹਦੇ ਚ ਕੰਡੇ ਕੰਡੇ ਹਨ, ਇਹ ਚੁਭਣਗੇ ਹੁਣ ਜ਼ਰੂਰ ਤੁਹਾਨੂੰ, ਖੋਟੇ ਰਾਹ ਤੇ ਚੱਲ ਪਏ ਹੋ ਤੁਸੀਂ। ਇਸ ਕਰਕੇ ਹੁਣ ਤੁਸੀਂ ਆਪਣੀ ਸੰਤਾਨ ਦਾ ਵੀ ਬੁਰਾ ਕਰ ਬੈਠੇ ਹੋ, ਆਪਣੇ ਆਪ ਦਾ ਤਾਂ ਬੁਰਾ ਕੀਤਾ ਹੀ ਹੈ। ਇਹ ਭਵਿੱਖਤ ਦੇ ਕੁਝ ਬਚਨ ਸਤਿਗੁਰਾਂ ਨੇ ਕੀਤੇ,
ਤੁਮ ਕਾ ਸੰਤਤ ਪਾਏ ਤੁਮਾਰੇ,
ਤੁਸੀਂ ਵੀ ਦੁੱਖ ਪਾਓਗੇ, ਤੁਹਾਡੀ ਸੰਤਾਨ ਵੀ ਅੱਗੇ ਦੁੱਖ ਪਾਏਗੀ, ਕਿਉਂਕਿ ਪੂਜਾ ਦਾ ਧਾਨ ਤੁਸੀਂ ਸੰਤਾਨ ਨੂੰ ਖਵਾਈ ਹੈ ਜ਼ਹਿਰ, ਇਹ ਉੱਥੇ ਤੱਕ ਅਸਰ ਹੋਏਗਾ।
ਜਿਮ ਗੁਰ ਕਰਕੇ ਭੇ ਦੁਰਚਾਰੇ,
ਜਿਵੇਂ ਤੁਸੀਂ ਮੰਦਮਤੀ ਵਾਲੇ ਦੁਰਾਚਾਰੀ ਹੋ ਚੁੱਕੇ ਹੋ, ਖੋਟੇ ਪੁਰਸ਼ ਗੁਰੂ ਘਰ ਦੇ,
ਇਮ ਕਾ ਠਾਨੀ ਮੌਨ ਗੁਸਾਈ,
ਇਹ ਗੋ ਗੋ ਨਾਮ ਧਰਤੀ ਦਾ, ਸਾਈ ਨਾਮ ਮਾਲਕ ਦਾ, ਗੁਸਾਈ ਦਾ ਅਰਥ ਇਸ ਕਰਕੇ ਮਾਲਕ ਕੀਤਾ ਜਾਂਦਾ, ਧਰਤੀ ਦੇ ਮਾਲਕ ਸਤਿਗੁਰੂ ਜੀ ਇਹ ਵਚਨ ਕਹਿ ਕੇ ਚੁੱਪ ਕਰ ਗਏ।
ਮਿਲ ਮਸੰਦ ਗਮਨੇ ਸਮਦਾਏ,
ਇਹ ਸਾਰੇ ਮਸੰਦ ਇਕੱਠੇ ਹੋ ਕੇ ਫਿਰ ਮਿਲ ਕਰਕੇ ਗਮਨੇ ਤੁਰ ਪਏ ਉਥੋਂ।
ਪਉ ਸਰਾਪ ਦੁਖਦਾਇਕ ਜਨਕੋ,
ਜਿਨ੍ਹਾਂ ਨੂੰ ਬੜਾ ਦੁਖਦਾਇਕ ਇਹ ਭਵਿੱਖਿਅਤ ਬਚਨ ਸਤਿਗੁਰਾਂ ਨੇ ਕੀਤਾ ਸਰਾਪ ਹੋ ਗਿਆ ਹੈ।
ਨੈ ਗੁਰਮਤਿ ਪ੍ਰਾਪਤ ਕਿਮ ਤਿਨਕੋ,
ਫਿਰ ਭਾਈ ਉਹਨਾਂ ਨੂੰ ਗੁਰਮਤ ਕਿਵੇਂ ਪ੍ਰਾਪਤ ਹੋਵੇ, ਤਾਂ ਗੁਰੂ ਘਰ ਦੇ ਤਰਕਾਰੇ ਹੋਏ ਹਨ।
ਅੰਮ੍ਰਿਤ ਸਰੀਏ ਸਰਾਪ ਜੋ ਕਹੇ,
ਇਹ ਜਿਹੜਾ ਉਹਨਾਂ ਮਸੰਦਾਂ ਨੂੰ ਸਰਾਪ ਦਿੱਤਾ ਵੀ ਤੁਸੀਂ ਅੰਮ੍ਰਿਤ ਸਰੋਵਰ ਦੇ ਮਸੰਦ ਨਹੀਂ, ਅੰਦਰ ਦੇ ਸੜੇ ਹੋਏ ਹੋ।
ਅਵਲੋ ਤਾਂ ਹਮ ਲਹਿਓ,
ਕਹਿੰਦੇ ਭਾਈ ਸਾਹਿਬ ਜੀ ਦੇ ਵੇਲੇ ਤੱਕ ਤੇ ਇਹ ਜਿਹੜੀ ਬਚਨ ਸੀ, ਭਾਈ ਸਾਹਿਬ ਕਹਿੰਦੇ ਵੀ ਮੈਂ ਇਹ ਦੇਖਿਆ ਉੱਥੇ ਦੀ ਪੁਜ਼ਾਰੀ ਜਿਹੜੇ ਨਾ ਅੰਦਰ ਸੜਦਾ ਰਹਿੰਦਾ ਹਿਰਦਾ ਉਹਨਾਂ ਦਾ।
ਸ੍ਰੀ ਗੁਰੂ ਵਸੈ ਗ੍ਰਾਮ ਤਿਸ ਫੇਰੀ,
ਮਹਾਰਾਜ ਸਾਹਿਬ ਜੀ ਉਸ ਗ੍ਰਾਮ ਵਿਚ ਵਸ ਰਹੇ ਹਨ, ਬੱਲੇ ਗ੍ਰਾਮ ਦੀ ਜਿਹੜੀ ਗੱਲ ਹੈ।
ਕਰਤ ਪ੍ਰਤੀਖਣ ਮੱਖਣ ਕੇਰੀ,
ਉਡੀਕ ਰਹੇ ਨਾ ਆਪਣੇ ਸੇਵਕ ਨੂੰ ਕਿ ਭਾਈ ਮੱਖਣ ਸ਼ਾਹ ਲਵਾਣੇ ਨੇ ਆਉਣਾ ਪਿੱਛੋਂ।
ਮਗਨ ਸਵਰੂਪਾ ਆਨੰਦ ਮੈਂ ਵੈਸੇ,
ਮਗਨ ਸਵਰੂਪਾ ਆਨੰਦ, ਕੈਸੀ ਸੁੰਦਰ ਬਾਤ। ਕਥਾ ਚਲਦੇ ਚਲਦੇ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਸਾਹਿਬ ਵੱਲ ਕਟਾਕਸ਼ ਵਰਤਿਆ ਕਿ ਗੁਰੂ ਸਾਹਿਬ ਆਪਣੇ ਸਰੂਪ ਦੇ ਆਨੰਦ ਵਿਚ ਬੈਠੇ ਸੀ। ਸਰੂਪ ਸਾਰਿਆਂ ਦੇ ਕੋਲ ਆਪਣਾ ਸਰੂਪ ਹੈ, ਪਰ ਆਪਾਂ ਨੂੰ ਆਪਣੇ ਸਰੂਪ ਤੋਂ ਆਨੰਦ ਕਦੇ ਨਹੀਂ ਆਇਆ। ਆਨੰਦ ਕਿਉਂ ਨਹੀਂ ਆਇਆ? ਅਸੀਂ ਆਪਣਾ ਸਰੂਪ ਦੇਖਿਆ ਕਦੋਂ ਹੈ? ਅਸੀਂ ਆਪਣੇ ਸਰੂਪ ਤੋਂ ਭੁੱਲੇ ਹੋਏ ਹਾਂ, ਆਪਣੇ ਸਵਰੂਪ ਦਾ ਗਿਆਨ ਹੀ ਨਹੀਂ ਸਾਨੂੰ, ਅਗਿਆਨ ਹੈ। ਭੁੱਲ ਜਾਣਾ ਅਗਿਆਨ, ਔਰ ਆਪਣੇ ਸਰੂਪ ਤੋਂ ਭੁੱਲ ਜਾਣਾ ਅਗਿਆਨ, ਤੇ ਆਪਣੇ ਸਰੂਪ ਦੀ ਪਹਿਚਾਣ ਕਰ ਲੈਣੀ ਗਿਆਨ। ਐਸਾ ਇੱਕ ਧਰਮ ਸ਼ਾਸਤਰ ਵਿੱਚ ਸੂਤਰ ਹੁੰਦਾ ਹੈ, ਭੁੱਲ ਗਇਓ ਅਗਿਆਨ ਤੇ, ਭੁੱਲ ਗਇਓ ਅਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਕੋ ਫਿਰ ਜਾਣਵੇ ਗਿਆਨ ਕਹਿਤ ਕਪੂ। ਆਪਣੇ ਆਤਮਕ ਸਰੂਪ ਨੂੰ ਜਾਣ ਲੈਣਾ ਗਿਆਨ, ਤੇ ਇਹਨੂੰ ਭੁੱਲ ਜਾਣਾ ਅਗਿਆਨ। ਗਿਆਨ ਅਗਿਆਨ ਦੀ ਪਰਿਭਾਸ਼ਾ ਕੀਤੀ ਉੱਥੇ। ਇਸ ਕਰਕੇ ਖਾਲਸੇ ਦੀ ਪਰਿਭਾਸ਼ਾ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀ ਹੈ, ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ। ਆਤਮ ਰਸ, ਆਤਮ ਰਸ ਕਿਹਨੂੰ ਹੁੰਦਾ? ਆਤਮ ਦਰਸ਼ੀ ਨੂੰ, ਜਿਹਨੇ ਆਪਣੀ ਆਤਮਾ ਦਾ ਆਪਣੇ ਸਰੂਪ ਦੀ ਲਖਤ ਹੀ ਨਹੀਂ ਪ੍ਰਾਪਤ ਕੀਤੀ, ਆਤਮਾ ਦੇ ਦਰਸ਼ਨ ਹੀ ਨਹੀਂ ਹੋਏ, ਆਨੰਦ ਕਿੱਥੋਂ ਆਏਗਾ? ਆਪਣੇ ਸਰੂਪ ਦਾ ਆਨੰਦ, ਆਪਣੇ ਸਰੂਪ ਤੋਂ ਵਿਛੜ ਕੇ ਹੀ ਸ਼ੋਕ ਕੰਮ ਫਿਕਰ ਹਨ। ਸਾਨੂੰ ਤਾਂ ਇੱਕ ਗੱਲ ਦਾ ਚੇਤਾ, ਸ਼ੀਸ਼ੇ ਦੇ ਮੂਹਰੇ ਖੜ ਕੇ ਜਿਹੜੀ ਸ਼ੀਸ਼ੇ ਸ਼ਕਲ ਦਿਖਦੀ ਹੈ, ਵੀ ਆਹ ਮੇਰਾ ਸਰੂਪ ਹੈ। ਆਪਣੀ ਇਸ ਦੇਹ ਨੂੰ ਆਪਣਾ ਸਰੂਪ ਮੰਨਦੇ ਹਾਂ, ਏਦੋਂ ਬੜੀ ਮੂਰਖਤਾ ਹੋਰ ਕਿਹੜੀ ਹੋਊਗੀ ਭਾਈ? ਜਿਵੇਂ ਕੋਈ ਕੋਠੇ ਵਿੱਚ ਵੜ ਕੇ ਸ਼ਰਾਬੀ ਬੰਦਾ ਉਹ ਇਹ ਕਹਿਣ ਲੱਗ ਜਾਵੇ ਵੀ ਮੈਂ ਕੋਠਾ ਹਾਂ, ਮੈਂ ਕੋਠਾ ਹਾਂ। ਗਵਾਂਢੀ ਕਹਿਣਗੇ ਤੇ ਲਾਓ ਸੰਗਲ ਲਾਓ, ਹੁਣ ਇਹਦੇ ਇਹਨੂੰ ਲੈ ਚਲੋ, ਮੈਂਟਲੀ ਹੋ ਗਿਆ। ਤੂੰ ਇਹ ਕਹਿ ਮੇਰਾ ਕੋਠਾ ਹੈ, ਵਾਜਬ ਗੱਲ ਹੈ, ਮੈਂ ਕੋਠਾ ਹਾਂ। ਤੇ ਇਸ ਦੇਹ ਦੇ ਵਿੱਚ ਬੈਠ ਕੇ ਦੇਹ ਦਾ ਮਾਲਕ ਇਹ ਕਹੇ ਕਿ ਮੈਂ ਦੇਹ ਹਾਂ, ਇਹ ਵੀ ਤਾਂ ਉਸੇ ਤਰ੍ਹਾਂ ਦੀ ਬਾਤ ਹੈ ਭਾਈ। ਇਸ ਕਰਕੇ ਸਰੂਪ ਦਾ ਆਨੰਦ ਕਿਵੇਂ ਆਵੇ? ਸਰੂਪ ਦੀ ਲਗਤ ਹੀ ਨਹੀਂ ਰਹੀ। ਅਸੀਂ ਤਾਂ ਪੰਜਾਂ ਤੱਤਾਂ ਦੀ ਮਿੱਟੀ ਨੂੰ ਆਪਣਾ ਸਰੂਪ ਮੰਨ ਲਿਆ, ਜਿਹੜੀ ਕੱਲ ਨੂੰ ਮਿੱਟੀ ਦੇ ਵਿੱਚ ਫਿਰ ਮਿੱਟੀ ਹੋਣ ਵਾਲੀ ਹੈ। ਮਾਟੀ ਮਾਟੀ ਹੋਈ ਏਕ, ਇਹ ਤਾਂ ਇੱਕ ਹੋਣੀ ਹੈ, ਪਾਣੀ ਨੇ ਪਾਣੀ ਹੋਣਾ, ਕੋਈ ਉਪਾਏ ਨਹੀਂ, ਕਿਉਂਕਿ ਹਰ ਚੀਜ਼ ਆਪਣੇ ਮੂਲ ਵੱਲ ਜਾ ਰਹੀ ਹੈ। ਇਹ ਸਰੀਰ ਮਿੱਟੀ ਹੈ, ਨਾਨਕ ਢੇਰੀ ਢਹਿ ਪਈ ਮਿੱਟੀ ਸੰਦਾ ਕੋਟ, ਮਿੱਟੀ ਦਾ ਕੋਟ ਹੈ। ਇਸ ਕਰਕੇ ਮਿੱਟੀ ਨੂੰ ਤਾਂ ਮਿੱਟੀ ਬਣਨਾ ਹੈ। ਨਾਨਕ ਢੇਰੀ ਸ਼ਾਰ ਕੀ ਫਿਰ ਹੋਈ ਸ਼ਾਰ, ਮਿੱਟੀ ਦੀ ਢੇਰੀ ਨੇ ਮਿੱਟੀ ਵਿੱਚ ਮਿਲਣਾ। ਇਹ ਤਾਂ ਚਾਰ ਕੁ ਦਿਨਾਂ ਦਾ ਚਮਤਕਾਰ ਹੈ ਜਿਹੜਾ ਆਪਾਂ ਵੇਖ ਰਹੇ ਹਾਂ, ਇਹ ਤਮਾਸ਼ਾ ਹੈ, ਤਮਾਸ਼ੇ ਵਿੱਚ ਫਿਰ ਰਹੇ ਹਾਂ ਆਪਾਂ। ਜਿਹੜੇ ਬ੍ਰਹਮ ਦੇਤੇ ਨੇ ਉਹ ਇਸ ਪ੍ਰਕਾਰ ਸੰਸਾਰ ਨੂੰ ਹੋਰ ਗਿਆਨ ਦ੍ਰਿਸ਼ਟੀਕੋਣ ਨਾਲ ਜਦੋਂ ਵੇਖਦੇ ਹੈ, ਉਹ ਇੱਕ ਸੁਪਨਾ ਦੇਖਦੇ ਹੈ। ਸੁਪਨੇ ਦੇ ਸੰਬੰਧੀਆਂ ਨੂੰ ਜਾਗਰਤ ਵਿੱਚ ਯਾਦ ਕਰਕੇ ਕਦੀ ਨੀ ਕੋਈ ਰੋਂਦਾ ਕਿ ਜੀ ਸੁਪਨੇ ਚ ਮੇਰਾ ਸੰਬੰਧੀ ਮਰ ਗਿਆ ਸੀ, ਤੇ ਫਿਰ ਜਾਗਦੇ ਨੂੰ ਮਕਾਣਾ ਆ ਜਾਣ ਤੇ ਮਰਿਆ ਹੋਵੇ ਸੁਪਨੇ ਚ, ਐਸਾ ਕਦੀ ਹੋਇਆ ਹੀ ਨਹੀਂ, ਨਾ ਹੋ ਸਕਦਾ। ਸੁਪਨੇ ਚ ਤੁਸੀਂ ਕਿਸੇ ਦਾ ਕਤਲ ਕਰਦਾ ਤੇ ਪੁਲਿਸ ਤੁਹਾਡੇ ਦਰਵਾਜ਼ੇ ਤੇ ਕਦੀ ਨਹੀਂ ਆਏਗੀ। ਦੁਨੀਆਂ ਅਲੱਗ ਅਲੱਗ ਹੈ, ਹਾਂ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਕੁਛ ਵੀ ਨਹੀਂ। ਸੁਪਨੇ ਤੋਂ ਬਿਨਾਂ। ਇਹ ਸੁਪਨਾ ਸੋਭਤ ਨੇ ਜਾਣੇ, ਅਚੇਤ ਵਿਵਸਥਾ ਮੈਂ ਲਪਟਾਣਾ। ਸੁਪਨਾ ਹੈ, ਸੁਪਨੇ ਦੀ ਇੱਕ ਬੜੀ ਮੁਸ਼ਕਲ ਹੈ। ਸੁਪਨੇ ਵਿੱਚ ਕਦੀ ਕਿਸੇ ਨੂੰ ਇਹ ਨਹੀਂ ਲੱਗਦਾ ਕਿ ਮੈਨੂੰ ਸੁਪਨਾ ਆ ਰਿਹਾ। ਸੁਪਨੇ ਚ ਨਹੀਂ ਪਤਾ ਲੱਗਦਾ ਵੀ ਸੁਪਨਾ, ਪਤਾ ਕਦੋਂ ਚੱਲਦਾ? ਜਦੋਂ ਜਾਗ ਗਿਆ ਹੋਵੇ। ਦੋਨੋਂ ਸੁਪਨੇ, ਰਾਤ ਨੂੰ ਵੀ ਸੁਪਨੇ ਦੇਖ ਰਹੇ ਹੋ ਤੇ ਦਿਨ ਚ ਵੀ ਸੁਪਨੇ ਦੇਖ ਰਹੇ ਹੋ, ਪਰ ਇਸ ਤੋਂ ਪਤਾ ਕਿਵੇਂ ਚੱਲੇਗਾ ਕਿ ਸੁਪਨਾ ਹੈ? ਇਹਦਾ ਪਤਾ ਉਸ ਦਿਨ ਚੱਲੇਗਾ ਜਿਸ ਦਿਨ ਗਿਆਨ ਅਵਸਥਾ ਵਿੱਚ ਜਾਗੋਗੇ। ਮਹਾਰਾਜ ਸਾਹਿਬ ਦਾ ਪਾਵਨ ਬਚਨ ਹੈ, ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਜਾਗੇਗਾ ਕੌਣ? ਜਾਗ ਲੈ ਹੋ ਰੇ ਮਨਾ, ਜਾਗ ਲੈ ਹੋ, ਕਾਹਾਂ ਗਾਫਲ ਸੋਇਆ। ਜੇ ਅਸੀਂ ਸੁੱਤੇ ਪਏ ਹਾਂ ਤਾਂ ਗੁਰੂ ਸਾਹਿਬ ਹੋਕਾ ਦੇ ਰਹੇ, ਜਾਗਣ ਦੀ ਲੋੜ ਹੈ। ਜਾਗਰਣ ਅਵਸਥਾ ਕੀ ਹੈ? ਗਿਆਨ ਵਿੱਚ ਜਾਗਣਾ, ਆਪਣੇ ਆਤਮ ਸਰੂਪ ਦਾ ਗਿਆਨ ਹੋ ਜਾਣਾ, ਜਿਹਦੀ ਗੱਲ ਇੱਥੇ ਗੁਰੂ ਸਾਹਿਬ ਜੀ ਦੀ ਬਾਬਤ ਭਾਈ ਸਾਹਿਬ ਕਰ ਰਹੇ ਹੈ ਕਿ ਆਪਣੇ ਆਤਮ ਸਰੂਪ ਦੇ ਆਨੰਦ ਵਿੱਚ ਸਮਾਧਿਸ਼ਟ ਹੋ ਗਏ। ਮਹਾਰਾਜ ਸੰਸਾਰ ਨੂੰ ਇੱਕ ਸੁਪਨਾ ਅੰਦਰ ਤੋਂ ਮੰਨਿਆ ਹੋਇਆ, ਅਸਲੀਅਤ ਨੂੰ ਸਮਝ ਲਿਆ। ਇਸੇ ਕਰਕੇ ਆਪਣੀ ਮਾਤਾ ਨੂੰ ਜਦੋਂ ਕਲਪਨਾ ਕਰਦੀ ਸੀ, ਮਾਤਾ ਨਾਨਕੀ ਜਦੋਂ ਆਪ ਜੀ ਸ਼ਹੀਦੀ ਦੇਣ ਵਾਸਤੇ ਗਏ ਸੀ ਦਿੱਲੀ, ਤੇ ਉੱਥੋਂ ਲੋਹ ਪਿੰਜਰੇ ਵਿੱਚੋਂ ਚਿੱਠੀ ਲਿਖ ਕੇ ਭੇਜ ਦੇਣ, ਮਾਤਾ ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਵਾਰ, ਕਹੁ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਸੁਪਨਾ ਹੈ ਮਾਂ, ਤੂੰ ਸੁਪਨੇ ਦੀ ਮਾਂ ਹੈ ਤੇ ਮੈਂ ਸੁਪਨੇ ਦਾ ਪੁੱਤ ਹਾਂ ਤੇਰਾ, ਇਹਦੀ ਕਲਪਨਾ ਨਾ ਕਰ, ਜਾਗ। ਇਸ ਕਰਕੇ ਜਾਗਣਾ ਉਹਨੂੰ ਕਹਿੰਦੇ ਨੇ ਜਿਹੜਾ ਗਿਆਨ ਦੇ ਵਿੱਚ ਜਾਗਿਆ ਹੈ, ਤੇ ਉਹਦੇ ਵਾਸਤੇ ਜੰਮਣਾ ਮਰਨਾ ਉਸੇ ਛਿਣ ਖਤਮ ਹੋ ਜਾਂਦਾ ਜਿਸ ਵੇਲੇ ਗਿਆਨ ਹੋ ਜਾਏ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤੋ ਕਰਮੇ ਨਾਸ, ਫਲ ਕਾਰਨ ਫੁੱਲ ਹੀ ਬਣ ਰਹਾ ਹੈ। ਫਲ ਲੱਗੇ ਤਾਂ ਫੁੱਲ ਵੀ ਲਾਏ, ਜਦੋਂ ਫਲ ਲੱਗਦਾ ਫੁੱਲ ਥੋੜੀ ਰਹਿੰਦਾ ਹੁੰਦਾ ਫਿਰ। ਇਹ ਕਰਮ ਕਾਂਡ ਉਨਾ ਚਿਰ ਜਿੰਨੇ ਚ ਆਤਮ ਰਸ ਜੀ ਜਾਣੀ ਸੋ ਹੈ ਖਾਲਸ ਦੇ। ਮਹਾਰਾਜ ਕਹਿੰਦੇ ਮੇਰਾ ਖਾਲਸਾ ਹੋ ਜਿਹੜਾ ਆਤਮ ਰਸ ਦੇ ਵਿੱਚ ਗੁੜਚ ਹੋ ਗਿਆ। ਆਤਮ ਰਸ ਤਾਂ ਆਊਗਾ ਜੇ ਆਤਮ ਦੀ ਸਿੱਖਿਆ ਤਾਂ ਕਰ ਹੋਊਗੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਉਂ ਸਾਸ ਜੀ, ਆਤਮ ਰਸ ਦੇ ਵਿੱਚ ਐਨ ਆਨੰਦ ਵਿੱਚ ਨਿਵਗਨ ਹਨ ਜੇ,
ਜਿਨ੍ਹਾਂ ਦਕਾਨ ਸ਼ੋ ਨਾ ਕੈਸੇ,
ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਪੋ ਨਹੀਂ ਸਕਦਾ, ਕੋਈ ਚਿੰਤਾ ਨਹੀਂ ਆ ਸਕਦੀ, ਕਲਪਨਾ ਨਹੀਂ ਆ ਸਕਦੇ।
ਖਾਣ ਪਾਨ ਕਰਕੇ ਸ਼ੁਭ ਪੰਥੇ,
ਤੇ ਖਾਣ ਪਾਨ ਕਰਕੇ ਨਿਤ ਦੀ ਤਰ੍ਹਾਂ ਸਤਿਗੁਰੂ ਜੀ,
ਟਿਕੇ ਸੇਜ ਉੱਪਰ ਪਸਚਾਤੇ,
ਫਿਰ ਸਤਿਗੁਰੂ ਮਹਾਰਾਜ ਜੀ ਖਾਣ ਪਾਨ ਕਰਕੇ ਤੇ ਪਸਚਾਤ ਖਾਣ ਪਾਨ ਤੋਂ ਫਿਰ ਉਹ ਆਨੰਦ ਦੇ ਨਾਲ ਆਪਣੇ ਆਰਾਮ ਕਰਨ ਵਾਸਤੇ ਪੜੰਗੇ ਤੇ ਬਿਰਾਜਮਾਨ ਹੁੰਦੇ ਹੈ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਉੱਥੇ ਬੱਲੇ ਗ੍ਰਾਮ ਦੇ ਅੰਦਰ ਪਾਵਨ ਕਥਾ, ਤੇ ਕੱਲ ਨੂੰ ਇੱਥੋਂ ਹੀ ਅੱਗੇ ਕਥਾ ਦਾ ਜਿਹੜਾ ਬਾਕੀ ਅੰਸ਼ ਹੈ, ਜਿਵੇਂ ਮੱਖਣ ਸ਼ਾਹ ਨੇ ਆ ਕੇ ਮਿਲਣਾ, ਸਾਰੀਆਂ ਗੱਲਾਂ ਵਿਚਾਰਾਂ ਸਤਿਗੁਰੂ ਸਾਹਿਬ ਜੀ ਦੇ ਅੰਮ੍ਰਿਤ ਵਚਨ, ਤੇ ਉਹ ਵਿਚਾਰਾਂ ਹੋਣਗੀਆਂ। ਹੁਣ ਸਮਾਂ ਹੋ ਗਿਆ ਫੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ, ਕੱਲ ਫਿਰ ਸਵੇਰੇ ਸਮੇਂ ਸਿਰ, ਸਵੇਰੇ ਵੀ ਸ਼ਾਮ ਨੂੰ ਵੀ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਦੇ ਪੰਜ ਖੰਡ ਪਾਠਾਂ ਦਾ ਭੋਗ ਸਵੇਰੇ ਪਿਆ ਸੀ ਅੰਮ੍ਰਿਤ ਵੇਲੇ। ਹਰ ਸਾਲ ਕਿਉਂਕਿ 97 ਵਿੱਚ ਸਭ ਤੋਂ ਪਹਿਲਾਂ ਮੈਂ ਇਸ ਬਰਸੀ ਦੇ ਸੰਬੰਧ ਵਿੱਚ ਦਾਸ ਨੂੰ ਹੁਕਮ ਕੀਤਾ ਗਿਆ ਸੀ, ਇਹ 26 ਤਾਰੀਖ ਨੂੰ ਮੈਨੂੰ ਹਰ ਸਾਲ ਅੰਮ੍ਰਿਤ ਵੇਲੇ ਅਖੰਡ ਪਾਠਾਂ ਦੇ ਭੋਗ ਦੇ ਸਮੇਂ ਕਥਾ ਦੀ ਹਾਜ਼ਰੀ ਉੱਥੇ ਭਰਨੀ ਪੈਂਦੀ ਹੈ। ਪ੍ਰਬੰਧਕ ਵੀ ਅੱਗੇ ਵਾਸਤੇ ਵੀ ਨੋਟ ਕਰਨਗੇ ਸੰਗਤਾਂ ਦੀ। ਇਸ ਲਈ ਇਹ ਬਾਬਾ ਹਰਦੀਪ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਸੀ, ਉਹਨਾਂ ਨੇ ਹਾਜ਼ਰੀ ਭਰੀ ਹੈ, ਤੇ ਦਾਸ 5 ਦਿਨ ਹੋਰ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ। ਆਓ ਹੁਣ ਫੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।